ਖਾਲਸੇ ਨੂੰ ਸਤਿਗੁਰੂ ਜੀ ਕੋਈ ਭਵਿੱਖਤ ਬਚਨ ਜੋ ਆਉਣ ਵਾਲੇ ਸਮੇਂ 'ਚ ਵਰਤਣੇ ਨੇ ਉਹ ਸਰਵਣ ਕਰਾ ਰਹੇ ਹਨ। ਨਾਲ ਨਾਲ ਪੰਥ ਨੂੰ ਖਾਲਸੇ ਨੂੰ ਰਹਿਣੀ ਬਹਿਣੀ ਸਹਿਣੀ ਇਹਦੀ ਵਿੱਦਿਆ ਸਤਿਗੁਰੂ ਜੀ ਪੜ੍ਹਾਉਂਦੇ ਆ ਵੀ ਕਿਵੇਂ ਵਿਚਰਨਾ ਸੰਸਾਰ 'ਚ, ਕਿਹੜੀ ਰਹਿਣੀ ਬਹਿਣੀ ਦੇ ਧਾਰਨੀ ਹੋਣਾ, ਬੋਲਬਾਣੀ ਆਚਰਣ ਗੁਰਸਿੱਖ ਦਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਹਰ ਇੱਕ ਪ੍ਰਕਾਰ ਨਾਲ ਤਰੀਕੇ ਨਾਲ ਸਤਿਗੁਰੂ ਜੀ ਜੁਗਤੀ ਮੁਕਤੀ ਨਾਲ ਖਾਲਸੇ ਨੂੰ ਸਮਝਾਉਂਦੇ ਹਨ। ਉਹ ਪਾਵਨ ਪ੍ਰਸੰਗ ਇਤਿਹਾਸ ਦੇ ਪਿਛਲੇ ਕਈ ਦਿਨਾਂ ਤੋਂ ਆਪਾਂ ਸਰਵਣ ਕਰ ਰਹੇ ਹਾਂ। ਆਓ ਸ਼ਸਤਰ ਧਾਰਨ ਕਰਨ ਦੀ ਵਿੱਦਿਆ, ਸ਼ਸਤਰ ਧਾਰਨ ਕਰਨ ਦਾ ਉਪਦੇਸ਼ ਮਹਾਰਾਜ ਜੀ ਖਾਲਸੇ ਪੰਥ ਨੂੰ ਦੇ ਰਹੇ ਹਨ, ਉਹ ਸਰਵਣ ਕਰੀਏ। ਬਾਜਾਂ ਵਾਲੇ ਸਤਿਗੁਰੂ ਕਲਗੀਧਰ ਦੇ ਪਵਿੱਤਰ ਚਰਨਾਂ 'ਚ ਹਾਜ਼ਰੀਆਂ ਲਵਾਉਂਦੇ ਹਾਂ, ਰਸਨਾ ਪਵਿੱਤਰ ਕਰਦੇ। ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਦਿਨ ਬੈਠੇ ਸਭਾ ਮਹਿ ਸ੍ਰੀ ਗੋਬਿੰਦ ਸਿੰਘ ਰਾਏ।
ਇੱਕ ਦਿਨ ਦੀ ਬਾਤ ਹੈ ਕਿ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭਾ ਵਿੱਚ ਦੀਵਾਨ 'ਚ ਬੈਠੇ ਹਨ, ਇਸੇ ਤਰ੍ਹਾਂ ਜਿਵੇਂ ਆਪ ਦੀ ਸੰਗਤ ਗੁਰੂ ਚਰਨਾਂ 'ਚ ਇਸ ਵਕਤ ਜੁੜ ਬੈਠੇ ਹੋ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੇ ਰਹੇ ਹਨ, ਇਸੇ ਤਰ੍ਹਾਂ ਸਤਿਗੁਰਾਂ ਦਾ ਦੀਵਾਨ ਸਜਿਆ ਹੈ। ਆਪਣੇ ਆਪ ਨੂੰ ਹਾਜ਼ਰ ਜਾਣੋ ਕਿ ਆਪਾਂ ਸਾਰੇ ਇਸ ਵਕਤ ਕਲਗੀਧਰ ਜੀ ਦੇ ਦੀਵਾਨ ਵਿੱਚ ਦਰਬਾਰ 'ਚ ਬੈਠੇ ਹਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਲਗੀਧਰ ਰੂਪ ਹੋ ਕੇ ਸਾਨੂੰ ਦਰਸ਼ਨ ਦੇ ਰਹੇ ਨੇ, ਉਪਦੇਸ਼ ਸੁਣਾ ਰਹੇ ਨੇ। ਤੋ ਇਉਂ ਸਤਿਗੁਰਾਂ ਦਾ ਦੀਵਾਨ ਲੱਗਾ, ਸਤਿਗੁਰੂ ਜੀ ਸਭਾ 'ਚ ਬੈਠੇ ਦਰਸ਼ਨ ਦੇ ਰਹੇ ਹਨ।
ਥਿਰਿਓ ਖਾਲਸਾ ਚਹੁੰ ਦਿਸ਼ਨ ਯਥਾ ਕੁਬੇਰ ਸੁਹਾਏ।
ਮਹਾਰਾਜ ਜੀ ਦੇ ਚਾਰੇ ਪਾਸੇ ਖਾਲਸਾ ਤਿਆਰ ਬਰ ਤਿਆਰ ਬੈਠਾ। ਢਿੱਲੇ ਮੱਠੇ ਸਿੰਘ ਨਹੀਂ ਸੀ ਮਹਾਰਾਜ ਨਾਲ, ਤਾਂ ਤਿਆਰ ਬਰ ਤਿਆਰ ਫੌਜਾਂ ਹੁੰਦੀਆਂ, ਸਭ ਦੇ ਮਛਹਿਰੇ ਚੜ੍ਹੇ ਹੁੰਦੇ, ਪੌਹਾਂ ਚੜ੍ਹੀਆਂ ਹੁੰਦੀਆਂ, ਕਮਰ ਕੱਸੇ ਲੱਗੇ ਹੁੰਦੇ, ਗਾਤਰੇ ਤਲਵਾਰਾਂ ਹੱਥਾਂ 'ਚ, ਬਰਛੇ ਬੰਦੂਕਾਂ ਢਾਲਾਂ ਕਿਰਪਾਨਾਂ, ਇਹਨਾਂ ਦੇ ਸਹਿਤ ਸਿੰਘ ਤਿਆਰ ਬਰ ਤਿਆਰ ਮਹਾਰਾਜ ਜੀ ਦੇ ਆਲੇ ਦੁਆਲੇ ਖਲੋਤੇ ਰਹਿੰਦੇ ਅਤੇ ਬਾਕੀ ਜਿਹੜੀ ਆਮ ਸੰਗਤ ਹੈ ਉਹ ਮਹਾਰਾਜ ਜੀ ਦੇ ਸਨਮੁਖ ਬੈਠਿਆਂ ਦਰਸ਼ਨ ਕਰਦੀ ਹੈ।
ਜੋ ਪਈ ਸਿੱਖਨ ਕੋ ਉਪਦੇਸ਼ ਬਤਾਵਤ।
ਮਹਾਰਾਜ ਆਪਣੇ ਖਾਲਸੇ ਨੂੰ ਸਿੱਖਾਂ ਨੂੰ ਉਪਦੇਸ਼ ਦਿੰਦੇ ਹਨ।
ਜਿਨ ਤੇ ਜਨਮ ਮਰਨ ਛੁੱਟ ਜਾਵਤ।
ਐਸਾ ਪਵਿੱਤਰ ਉਪਦੇਸ਼ ਦਿੰਦੇ ਨੇ ਜਿਹੜੇ ਉਪਦੇਸ਼ ਨਾਲ ਕਮਾਉਂਦਿਆਂ ਸਿੱਖਾਂ ਦਾ ਜਨਮ ਤੇ ਮਰਨ ਮਿਟ ਜਾਵੇ, ਜੰਮਣਾ ਮਰਨਾ ਕੱਟਿਆ ਜਾਵੇ।
ਭਰਾਤਾ ਸਿੱਖ ਹੋ ਹਿਤ ਕੀ ਸੁਣ ਹੋ।
ਮਹਾਰਾਜ ਜੀ ਕਹਿੰਦੇ ਹੇ ਮੇਰੇ ਭਰਾਵੋ ਗੁਰਸਿੱਖੋ, ਤੁਹਾਡੇ ਹਿੱਤ ਦੀ ਸੁਣਾਉਣ ਲੱਗਾ। ਹਿੱਤ ਦਾ ਮਤਲਬ ਹੁੰਦਾ ਵੀ ਭਲਾ। ਉਹ ਬਚਨ ਤੁਹਾਨੂੰ ਖਾਲਸਾ ਜੀ ਸੁਣਾਉਣ ਲੱਗੇ ਆ ਜਿਹੜਾ ਬਚਨ ਤੁਹਾਡਾ ਭਲੇ ਦਾ ਹੋਵੇਗਾ।
ਸਤਨਾਮ ਸਤਿਗੁਰ ਨਿਤ ਭਨਹੋ।
ਕਿਹੜਾ ਬਚਨ ਹੈ ਭਲੇ ਦਾ ਜਿਹਦੇ 'ਚ ਸਾਡਾ ਸਾਰਿਆਂ ਦਾ ਭਲਾ, ਇਕੱਲਾ ਸਾਡਾ ਨਹੀਂ ਸਾਡੇ ਪਰਿਵਾਰਾਂ ਦਾ ਵੀ ਭਲਾ, ਸਾਡੀਆਂ ਕੁੱਲਾਂ ਦਾ ਵੀ ਭਲਾ ਹੋਣਾ। ਉਹ ਕਿਹੜਾ ਕੰਮ ਹੈ? ਮਹਾਰਾਜ ਜੀ ਕਹਿੰਦੇ ਉਹ ਇਹ ਕੰਮ ਹੈ ਕਰੋ ਕਿ ਤੁਹਾਡਾ ਭਲਾ ਹੋਵੇਗਾ, ਉਹ ਹੈ ਪਰਮੇਸ਼ਰ ਦੇ ਸੱਚੇ ਨਾਮ ਨੂੰ ਰਸਨਾ ਨਾਲ ਜਪਣਾ। ਸਤਨਾਮ ਸਤਨਾਮ
ਸ੍ਰੀ ਵਾਹਿਗੁਰੂ,
ਸਤਨਾਮ
ਸ੍ਰੀ ਵਾਹਿਗੁਰੂ।
ਬਾਰ ਬਾਰ ਪੁਨਹ ਪੁਨਹ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪਣਾ, ਗੁਰਮੰਤਰ ਦਾ ਅਭਿਆਸ ਕਰਨਾ।
ਜਿਨ ਤੇ ਪਾਏ ਪਰਮ ਸੁਖ ਥਿਰ ਹੋ।
ਜਦੋਂ ਨਾਮ ਜਪੋਗੇ, ਨਾਮ ਜਪ ਕੇ ਤੁਹਾਨੂੰ ਪਰਮ ਸੁਖ ਦੀ ਪ੍ਰਾਪਤੀ ਹੋਵੇਗੀ। ਪਰਮ ਸੁਖ ਨੂੰ ਪ੍ਰਾਪਤ ਕਰਕੇ ਜੋ ਆਤਮ ਮੰਡਲ ਦੀ ਉੱਚੀ ਖੇਡ ਹੈ, ਜਿੱਥੇ ਸਦਾ ਹੀ ਆਨੰਦ ਵਰਤਦਾ ਹੈ, ਉੱਥੇ ਤੁਹਾਡਾ ਟਿਕਾਣਾ ਹੋਵੇਗਾ। ਹਾਂਜੀ,
ਲੱਖ ਚੌਰਾਸੀ ਜੂਨ ਨਾ ਫਿਰ ਹੋ।
ਫਿਰ ਤੁਹਾਨੂੰ 84 ਲੱਖ ਜੂਨੀਆਂ ਦੇ ਗੇੜੇ 'ਚ ਨਹੀਂ ਭਟਕਣਾ ਪੈਣਾ, 84 ਦੇ ਗੇੜੇ 'ਚ ਖਾਲਸੇ ਨੂੰ ਨਹੀਂ ਭਟਕਣਾ ਪੈਣਾ। ਖਾਲਸਾ 84 ਤੋਂ ਬਾਹਰ ਹੈ, ਪਰ ਬਣੇਗਾ ਖਾਲਸਾ ਤਾਂ ਇਹ ਖੇਡ ਮਿਲਣੀ ਹੈ ਨਾ। ਜਦੋਂ ਖਾਲਸਾ ਬਣਾਂਗੇ, ਖਾਲਸਾ ਸਜਾਂਗੇ, ਖਾਲਸੇ ਦੀ ਮਰਿਆਦਾ ਪਾਲਾਂਗੇ, ਫਿਰ 84 ਦੇ ਗੇੜੇ 'ਚ ਨਹੀਂ ਆਵਾਂਗੇ।
ਵੱਡੇ ਭਾਗ ਮਨੁੱਖ ਤਨ ਪਾਇਓ,
ਬੜੇ ਵੱਡੇ ਭਾਗ ਹੋਣ 'ਤੇ ਮਨੁੱਖੀ ਜਾਮਾ ਮਿਲਦਾ। ਇਹ ਮਨੁੱਖਾ ਜਨਮ ਏਦਾਂ ਨਹੀਂ ਮਿਲ ਗਿਆ, ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਮਨ ਤਨ ਹੋਏ ਚੁਲੰਭ ਜੇ ਸਤਿਗੁਰ ਪਾਇਆ। ਇਹ ਮਨੁੱਖੀ ਜਾਮਾ ਬਹੁਤ ਪੂਰਵਲੇ ਜਨਮ ਦੇ ਭਾਗ ਚੰਗੇ ਹੋਣ, ਕਰਮ ਚੰਗੇ ਹੋਣ, ਤਾਂ ਜਾ ਕੇ ਮਨੁੱਖੀ ਜਾਮਾ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ।
ਹਾਨ ਲਾਭ ਜਿਸਮੇ ਦਰਸਾਇਓ,
ਇਹ ਮਨੁੱਖੀ ਜਾਮੇ ਦੇ ਵਿੱਚ ਪਤਾ ਲੱਗਦਾ ਬੰਦੇ ਨੂੰ ਵੀ ਮੇਰੀ ਹਾਨੀ ਕਿਹਦੇ 'ਚ ਹੈ ਅਤੇ ਲਾਭ ਕਿਹਦੇ 'ਚ ਹੈ। ਪਸ਼ੂ ਨੂੰ ਨਹੀਂ ਇਸ ਗੱਲ ਦਾ ਗਿਆਨ, ਜਿਹੜੇ ਪਸ਼ੂ ਨੇ ਉਹਨਾਂ ਨੂੰ ਆਪਣੀ ਹਾਨੀ ਲਾਭ ਦਾ ਨਹੀਂ ਪਤਾ ਹੁੰਦਾ। ਪਰ ਇਹ ਮਨੁੱਖੀ ਜਾਮਾ ਇਹੋ ਜਿਹਾ ਜਾਮਾ ਪਰਮੇਸ਼ਰ ਨੇ ਮਨੁੱਖ ਨੂੰ ਸੋਝੀ ਦਿੱਤੀ ਹੈ ਕਿ ਇਹਨੂੰ ਪਤਾ ਵੀ ਮੇਰਾ ਨਫ਼ਾ ਕਿਹਦੇ ਵਿੱਚ ਹੈ ਅਤੇ ਨੁਕਸਾਨ ਕਿਹਦੇ ਵਿੱਚ ਹੈ।
ਮਹਾਰਤਨ ਕੋ ਪਾਏ ਨਾ ਖੋਵਹੋ,
ਕਹਿੰਦੇ ਮਹਾਨ ਰਤਨ ਮਿਲਿਆ ਤੁਹਾਨੂੰ ਮਨੁੱਖੀ ਜਾਮਾ, ਇਹਨੂੰ ਪ੍ਰਾਪਤ ਕਰਕੇ ਸਿੱਖੋ ਗਵਾ ਨਾ ਲਿਓ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਮਨੁੱਖੀ ਜਾਮਾ ਬੜਾ ਕੀਮਤੀ ਮਾਨਸ ਰਤਨ ਮਿਲਿਆ ਤੁਹਾਨੂੰ, ਇਹਨੂੰ ਕਿਤੇ ਗਵਾ ਨਾ ਲਿਓ, ਆਪਣੇ ਹੱਥਾਂ 'ਚੋਂ ਇਹਨੂੰ ਸਫਲ ਕਰਿਓ। ਅੰਮ੍ਰਿਤਧਾਰੀ ਹੋਵੋ, ਬਾਣੀ ਬਾਣੇ ਦੇ ਧਾਰਨੀ ਹੋਵੋ, ਅੰਮ੍ਰਿਤ ਵੇਲੇ ਉੱਠੋ, ਖੰਡੇ ਬਾਟੇ ਦੀ ਪੌਲ ਛਕੋ, ਨਿਤਨੇਮ ਪੜ੍ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ, ਜੋੜੇ ਝਾੜੋ, ਭਾਂਡੇ ਮਾਂਜੋ, ਝਾੜੂ ਫੇਰੋ, ਲੰਗਰ ਵਰਤਾਓ, ਸ਼ਸਤਰ ਪਕੜ ਕੇ ਸ਼ਸਤਰ ਵਿੱਦਿਆ ਦਾ ਅਭਿਆਸ ਕਰੋ, ਘੋੜ ਸਵਾਰੀ ਨੇਜੇਬਾਜ਼ੀ ਦੀ ਵਿੱਦਿਆ ਨੂੰ ਗ੍ਰਹਿਣ ਕਰੋ। ਕਹਿੰਦੇ ਜਦੋਂ ਇਹ ਪੰਥ ਦੀ ਮਰਿਆਦਾ ਵਿੱਚ ਰਹੋਗੇ, ਖਾਲਸਾ ਸਜੋਗੇ, ਤੇ ਜਨਮ ਗਵਾਚੇਗਾ ਨਹੀਂ ਤਾਂ ਪੁੰਨ ਪਦਾਰਥ ਪਾਇਆ, ਪੁੰਨ ਦੇ ਕਰਮਾਂ ਨਾਲ ਇਹ ਪਦਾਰਥ ਜਨਮ ਰੂਪੀ ਮਿਲਿਆ, ਉਹਨੂੰ ਬੰਦਾ ਅਜਾਈ ਗਵਾ ਦਿੰਦਾ, ਨਿਸ਼ਫਲ ਗਵਾ ਦਿੰਦਾ। ਤੁਸੀਂ ਨਹੀਂ ਗਵਾਉਣਾ, ਸਿੱਖੋ, ਇਹ ਜਨਮ ਬੜਾ ਕੀਮਤੀ ਹੈ, ਇਹਦੀ ਅਹਿਮੀਅਤ ਨੂੰ, ਇਹਦੀ ਵੱਡ ਮੁੱਲਤਾ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਣਾ ਹੈ।
ਰਹਿਣ ਸਥਿਰ ਨਹਿ ਨੀਕੇ ਜੋ ਵਹੋ,
ਇਹ ਗੱਲ ਆਪਣੇ ਅੰਦਰ ਪੱਕੇ ਤੌਰ 'ਤੇ ਧਾਰਨ ਕਰ ਲਓ ਵੀ ਇਹ ਸੰਸਾਰ ਰੂਪੀ ਬਾਗ 'ਚ ਸਦਾ ਨਹੀਂ ਰਹਿਣਾ। ਦੁਨੀ ਸੁਹਾਵਾ ਬਾਗ ਇੱਕ ਦਿਨ ਛੱਡ ਜਾਣਾ, ਇਹ ਦੁਨੀਆਂ ਦਾ ਸੁਹਾਵਣਾ ਬਾਗ ਇੱਕ ਦਿਨ ਛੱਡ ਕੇ ਜਾਣਾ ਪੈਣਾ, ਕੂਚ ਕਰਨਾ ਪੈਣਾ, ਇਹ ਮਨ 'ਚ ਉਦਾਸੀ ਵਿਰਾਮ ਉਪਰਾਮਤਾ ਅਤੇ ਵਿਰਾਗ ਧਾਰਨ ਕਰਨਾ ਕਿ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਜਿਹੜਾ ਉਪਜਿਆ ਹੈ ਉਹਨੇ ਬਿਨਸਣਾ ਹੀ ਬਿਨਸਣਾ, ਇੱਥੇ ਸਦਾ ਵਾਸਤੇ ਕੋਈ ਪੱਕਾ ਡੇਰਾ ਪਾ ਕੇ ਨਹੀਂ ਰਹਿ ਸਕਦਾ। ਇਸ ਭਾਵ ਨੂੰ ਆਪਣੇ ਹਿਰਦੇ ਵਿੱਚ, ਆਪਣੇ ਮਨ ਵਿੱਚ ਵਸਾਉਣਾ ਹੈ।
ਸਿਮਰਨ ਸ੍ਰੀ ਸਤਿਗੁਰ ਸਤਨਾਮੋ,
ਔਰ ਹਰ ਵੇਲੇ ਸੱਚੇ ਨਾਮ ਦਾ ਸਿਮਰਨ ਕਰਨਾ। ਜਦੋਂ ਸਤਨਾਮ ਸ਼ਬਦ ਆਉਂਦਾ ਨਾ ਇਤਿਹਾਸ ਵਿੱਚ ਜਾਂ ਗੁਰਬਾਣੀ 'ਚ, ਜਪ ਮਨ ਸਤਨਾਮ, ਸਦਾ ਸਤਨਾਮ। ਵੈਸੇ ਮਹਾਂਪੁਰਖ ਕਹਿੰਦੇ ਸਤਨਾਮ ਦਾ ਮਤਲਬ ਸਤਨਾਮ ਵਾਹਿਗੁਰੂ ਵੀ ਹੈ, ਵੀ ਉਹਦਾ ਨਾਮ ਜਿਹੜਾ ਸੱਤ ਹੈ ਉਹ ਵਾਹਿਗੁਰੂ ਹੈ। ਪਰ ਮਹਾਂਪੁਰਖ ਇੱਕ ਇਹ ਵੀ ਬਚਨ ਕਰਦੇ ਵੀ ਸਤਨਾਮ ਮੂਲ ਮੰਤਰ 'ਚ ਆਇਆ। ਜਦੋਂ ਸਤਨਾਮ ਜਪਣ ਦਾ ਹੁਕਮ ਆ ਰਿਹਾ, ਇਹਦਾ ਮਤਲਬ ਗੁਰਦੇਵ ਕਹਿੰਦੇ ਮੂਲ ਮੰਤਰ ਦਾ ਜਾਪ ਜਪੋ। ਗੁਰੂ ਘਰ ਦੇ ਮਹਾਨ ਵਿਦਵਾਨ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਮਹਾਂਪੁਰਖ, ਉਹ ਇਹ ਬਚਨ ਕਰਦੇ ਵੀ ਮੂਲ ਮੰਤਰ ਦਾ ਅਭਿਆਸ ਕਰਕੇ ਗੁਰਮੰਤਰ ਦ੍ਰਿੜ ਹੁੰਦਾ। ਪਹਿਲਾਂ ਮੂਲ ਮੰਤਰ ਦਾ ਅਭਿਆਸ ਕਰੋ, ਜਦੋਂ ਮੂਲ ਮੰਤਰ ਦਾ ਅਭਿਆਸ ਪੱਕ ਜਾਏਗਾ, ਫਿਰ ਵਾਹਿਗੁਰੂ ਗੁਰਮੰਤਰ ਰਸਨਾ 'ਤੇ ਚੜ੍ਹੇਗਾ, ਫਿਰ ਉਹ ਸਵਾਸ ਸਵਾਸ ਚਿੰਤਨ ਚੱਲੇਗਾ। ਇਸ ਕਰਕੇ ਪੁਰਾਤਨ ਗੁਰਸਿੱਖ ਸਵਾ ਸਵਾ ਲੱਖ ਮੂਲ ਮੰਤਰ ਦਾ ਪਾਠ ਕਰਦੇ। ਸਵਾ ਲੱਖ ਦਾ ਮਤਲਬ ਗਿਣਤੀ ਮਿਣਤੀ ਨਹੀਂ, ਵੀ ਰੱਬ ਨਾਲ ਕੋਈ ਗਿਣਤੀ ਮਿਣਤੀ ਹੈ, ਵੀ ਉਹਦੇ ਨਾਲ ਬੰਦੇ ਦੀ ਫਿਰ ਹੈਬਿਟ ਬਣ ਜਾਂਦੀ, ਆਦਤ ਬਣ ਜਾਂਦੀ ਹੈ ਵੀ ਅਸੀਂ ਜਾਪ ਜਪਣਾ। ਇਹ 10 ਮਾਲਾ ਜਾਂ 20 ਮਾਲਾ ਮੂਲ ਮੰਤਰ ਦੀਆਂ ਰੋਜ਼ ਪੜ੍ਹਨ ਦੀ ਉਹ ਆਦਤ ਬਣ ਜਾਂਦੀ। ਉਹ ਆਦਤ ਬਣਾਉਣ ਵਾਸਤੇ ਸਵਾ ਲੱਖ ਪਾਠ ਕਰਦੇ। ਤੋ ਸਵਾ ਲੱਖ ਪਾਠ ਕਰਦਿਆਂ ਮੂਲ ਮੰਤਰ ਦਾ ਬੜੀਆਂ ਕਲਾਵਾਂ ਵਰਤਦੀਆਂ, ਬੜੇ ਬੜੇ ਆਨੰਦ, ਬੜੇ ਬੜੇ ਕੌਤਕ ਅੰਦਰ ਵਰਤਣੇ ਸ਼ੁਰੂ ਹੁੰਦੇ। ਜੇ ਕਿਤੇ ਸੁਰਤ ਨੂੰ ਟਿਕਾਣੇ ਰੱਖ ਕੇ ਮੂਲ ਮੰਤਰ ਦਾ ਜਾਪ ਜਪਣ ਲੱਗੀਏ ਤਾਂ ਗੁਰੂ ਸਾਹਿਬ ਦੀ ਬਾਣੀ ਦੀ ਬੜੀ ਪਾਰਸ ਕਲਾ ਉਹ ਵਰਤਦੀ ਹੈ, ਜਿਹੜਾ ਜਪੇਗਾ ਉਹੀ ਜਾਣ ਸਕਦਾ। ਮੈਂ ਕਹੀ ਜਾਵਾਂ ਤੁਸੀਂ ਸੁਣੀ ਜਾਓਗੇ, ਗੱਲ ਨਹੀਂ ਬਣਨੀ। ਜਦੋਂ ਆਪ ਜਪੋਗੇ ਫਿਰ ਤੁਸੀਂ ਜਾਣੋਗੇ ਵੀ ਇਹਦੇ ਵਿੱਚ ਕਿੰਨੀਆਂ ਬਰਕਤਾਂ ਨੇ। ਤੋ ਪਾਤਸ਼ਾਹ ਕਹਿੰਦੇ ਖਾਲਸਾ ਜੀ, ਤੁਸੀਂ ਸਤਨਾਮ ਦਾ ਜਾਪ ਜਪਣਾ, ਮੂਲ ਮੰਤਰ ਦਾ ਜਾਪ ਜਪਣਾ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਨਾਮ ਹੀ ਜਪੀ ਜਾਣਾ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਉਠਤ ਬੈਠਤ ਹਰ ਹਰ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਨਾਮ ਹੀ ਜਪੀ ਜਾਣਾ। ਰਸਤੇ 'ਚ ਤੁਰੇ ਜਾਂਦੇ ਹੋ, ਤੁਰੇ ਜਾਂਦਿਆਂ ਵੀ ਨਾਮ ਜਪੀ ਜਾਣਾ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਦਮ ਦਮ ਸਦਾ ਸੰਭਾਲਦਾ, ਦਮ ਦਮ ਸਦਾ ਸੰਭਾਲਦਾ,
ਦਮ ਦਮ ਸਦਾ ਸੰਭਾਲਦਾ, ਦਮ ਦਮ ਸਦਾ ਸੰਭਾਲਦਾ।
ਦਮ ਨਾ ਬਿਰਥਾ ਜਾਏ, ਦਮ ਨਾ ਬਿਰਥਾ ਜਾਏ,
ਦਮ ਨਾ ਬਿਰਥਾ ਜਾਏ, ਦਮ ਨਾ ਬਿਰਥਾ ਜਾਏ।
ਸਵਾਸ ਨਾ ਕੋਈ ਅਜਾਈ ਚਲਾ ਜਾਏ, ਪਰਮੇਸ਼ਰ ਦਾ ਭਜਨ ਕਰਨਾ ਖਾਲਸਾ ਜੀ। ਉੱਠਦਿਆਂ ਬਹਿੰਦਿਆਂ ਨਾਮ ਧਿਆਉਣਾ ਹੈ।
ਲਾਹਾ ਨਰਤਨ ਕੋ ਅਭਿਰਾਮੋ, ਲਾਹਾ ਨਰ ਤਨ ਕੋ ਅਭਿਰਾਮੋ,
ਲਾਹਾ ਨਰ ਤਨ ਕੋ ਅਭਿਰਾਮੋ। ਇਹ ਮਨੁੱਖੀ ਜਾਮੇ ਦਾ ਸਭ ਤੋਂ ਵੱਡਾ ਲਾਹ ਹੈ ਨਾਮ ਜਪਣਾ। ਇਹ ਮਨੁੱਖੀ ਜਾਮੇ ਦੇ ਬੜੇ ਲਾਹੇ ਨੇ। ਆ ਭਾਂਤ ਭਾਂਤ ਦੇ ਪਦਾਰਥ ਖਾ ਰਹੇ ਹਾਂ, ਸੁੱਖ ਹੰਢਾ ਰਹੇ ਹਾਂ, ਮਨੁੱਖੀ ਜਾਮੇ ਦੇ ਲਾਹੇ ਨੇ ਸਾਰੇ। ਪਸ਼ੂ ਦਾ ਨਹੀਂ ਸੁੱਖ ਮਾਣਦਾ ਜਿਹੜਾ ਬੰਦਾ ਮਾਣਦਾ, ਪਰ ਸਭ ਤੋਂ ਵੱਡਾ ਲਾਹਾ, ਸ੍ਰੇਸ਼ਟ ਲਾਹਾ, ਸਰਵੋਤਮ ਲਾਹਾ ਹੈ ਕਿ ਤੁਸੀਂ ਇਸ ਜਾਮੇ 'ਚ ਆ ਕੇ ਭਜਨ ਕਿੰਨਾ ਕੀਤਾ, ਨਾਮ ਕਿੰਨਾ ਜਪਿਆ, ਬਾਣੀ ਕਿੰਨੀ ਪੜ੍ਹੀ, ਸੇਵਾ ਸਿਮਰਨ ਕਿੰਨਾ ਕੁ ਕੀਤਾ, ਇਹ ਲਾਹਾ ਹੈ। ਮਾਨਸ ਜਨਮ ਕਾ ਇਹੀ ਲਾਹੋ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਮਨੁੱਖੀ ਜਾਮੇ ਦਾ ਇਹ ਲਾਭ ਹੈ।
ਇਸ ਬਿਦ ਕਹਿਤ ਹੋਤੇ ਜਿਹੇ ਸਮੈ,
ਸਤਿਗੁਰੂ ਜੀ ਇਹ ਬਚਨ ਕਰ ਰਹੇ ਸੀ ਖਾਲਸੇ ਨਾਲ।
ਇੱਕ ਸਿੱਖਣੀ ਆਈ ਕੇ ਨਮੈ,
ਇੱਕ ਸਿੱਖਣੀ ਯਾਨੀ ਕਿ ਇੱਕ ਗੁਰਸਿੱਖ ਬੀਬੀ, ਉਹ ਰੋਂਦੀ ਕੁਰਲਾਉਂਦੀ ਚੱਲ ਕੇ ਆਈ।
ਥਿਰ ਸਮੀਪ ਹੋਏ ਲਾਗੀ ਰੋਵਨ,
ਮਹਾਰਾਜ ਜੀ ਦੇ ਕੋਲ ਆ ਕੇ ਉਹਨੇ ਮੱਥਾ ਟੇਕਿਆ ਤੇ ਰੋਣ ਲੱਗ ਪਈ। ਰੋਂਦਿਆਂ ਰੋਂਦਿਆਂ ਉਹਦੀ ਧਾਰ ਨਿਕਲ ਗਈ ਉੱਚੀ।
ਅਸ਼ਰਪਾਤ ਤੇ ਬਸਤਰ ਪਿਗੋਵਨ,
ਨੇਤਰਾਂ ਦੇ ਹੰਝੂਆਂ ਨਾਲ ਉਸ ਮਾਈ ਦੀ ਚੁੰਨੀ ਭਿੱਜ ਗਈ ਹੈ, ਉਹਦੇ ਕੱਪੜੇ ਭਿੱਜ ਰਹੇ ਨੇ, ਇੰਨਾ ਪਾਣੀ ਉਹਦੇ ਨੇਤਰਾਂ ਚ ਰੋ ਰੋ ਕੇ ਵਗ ਰਿਹਾ।
ਸ਼੍ਰੀ ਮੁਖ ਤੇ ਤਬ ਭੂਜਨ ਕਰੀ,
ਉਹਨੂੰ ਰੋਂਦੀ ਨੂੰ ਵੇਖ ਕੇ ਮਾਈ ਨੂੰ ਸਤਿਗੁਰੂ ਕਲਗੀਧਰ ਜੀ ਪੁੱਛਣ ਲੱਗੇ,
ਕਿਉਂ ਬਿਰਲਾਪਤ ਕਿਆ ਦੁੱਖ ਭਰੀ।
ਕਹਿਣ ਲੱਗੇ ਮਾਈ ਕਿਉਂ ਰੋਨੀ ਹੈ, ਕਿਹੜੇ ਦੁੱਖ ਨਾਲ ਭਰੀ ਹੋਈ ਹੈ।
ਪੁਨ ਕਰ ਜੋਰ ਉਚਾਰਨ ਲਾਗੀ,
ਉਹ ਹੱਥ ਜੋੜੇ ਤੇ ਬੋਲਣ ਲੱਗੀ, ਕਹਿਣ ਲੱਗੀ ਸਤਿਗੁਰੂ ਜੀ ਨੂੰ,
ਸੁਣੋ ਗੁਰੂ ਜੀ ਮੈਂ ਦੁੱਖ ਪਾਗੀ।
ਕਹਿਣ ਲੱਗੀ ਹੇ ਗੁਰਦੇਵ ਜੀ, ਪਿਤਾ ਗੁਰਦੇਵ ਜੀ, ਮੈਂ ਦੁੱਖਾਂ ਵਿੱਚ ਭਿੱਜੀ ਹਾਂ, ਮੇਰੀ ਜ਼ਿੰਦਗੀ ਦੁੱਖਾਂ ਨਾਲ ਘਿਰ ਗਈ ਹੈ।
ਮਮ ਭਰਤਾ ਦਰਸ਼ਨ ਹਿਤ ਆਇਓ,
ਮੇਰਾ ਪਤੀ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਸੀ।
ਇਤ ਮਰ ਗਇਓ ਅਧਿਕ ਦੁੱਖ ਪਾਇਓ,
ਰਸਤੇ ਵਿੱਚ ਉਹਦੀ ਕਿਸੇ ਪਿੰਡ 'ਚ ਸੰਗਤ ਦੀ, ਕਿਉਂਕਿ ਪਿੰਡ ਰੰਗੜਾਂ ਅਤੇ ਗੁਜਰਾਂ ਦੇ ਨੂੰ ਲੜਦੇ ਭਿੜਦੇ ਸਿੱਖਾਂ ਨਾਲ, ਰਸਤੇ ਵਿੱਚ ਉਹਦੀ ਕਿਤੇ ਝੜਪ ਹੋ ਗਈ ਕਿਸੇ ਨਗਰ ਵਿੱਚ, ਤੇ ਮਹਾਰਾਜ ਜੀ ਉਹ ਪ੍ਰਾਣ ਤਿਆਗ ਗਿਆ ਹੈ।
ਸਾਚੇ ਪਾਤਸ਼ਾਹ ਕਿਆ ਕਰੋ,
ਉਹ ਚਲਾਣੇ ਕਰ ਗਿਆ, ਮੈਂ ਕੱਲੀ ਉਹਦੇ ਵਿਛੋੜੇ ਵਿੱਚ ਤੜਫਦੀਆਂ, ਸੱਚੇ ਪਾਤਸ਼ਾਹ ਹੁਣ ਮੈਂ ਕੀ ਕਰਾਂ। ਮੇਰਾ ਪਤੀ ਆਇਆ ਸੀ, ਨਾਲ ਹੀ ਆਇਆ ਸੀ ਮੇਰੇ, ਉਹ ਰਸਤੇ 'ਚ ਹੀ ਮਾਰਿਆ ਗਿਆ ਲੜਾਈ ਵਿੱਚ, ਜੰਗ ਵਿੱਚ, ਤੇ ਮੈਂ ਮਹਾਰਾਜ ਜੀ ਹੁਣ ਕਿਹਦੇ ਆਸ਼ਰਿਤ ਰਹਾਂ, ਮੇਰਾ ਇਹ ਦੁੱਖ ਕੌਣ ਕੱਟੇ।
ਮੈਂ ਪਰਦੇਸ਼ਨ ਅਬ ਕਿਤ ਥਿਰੋਂ,
ਮਹਾਰਾਜ ਮੈਂ ਪਰਦੇਸ਼ਨ ਕੱਲੀਆਂ, ਜਿਹੜੂ ਸਿਰ ਤੇ ਸਾਈ ਨਹੀਂ ਪਤੀ ਨਹੀਂ, ਵਾਪਸ ਕੀ ਮੂੰਹ ਲੈ ਕੇ ਜਾਵਾਂ ਤੇ ਕਿਹਦੇ ਆਸਰੇ ਨਾਲ ਜਾਵਾਂ।
ਨਗਰ ਜਲਾਲਾਬਾਦ ਸੋ ਦੂਰ,
ਮੇਰਾ ਨਗਰ ਜਲਾਲਾਬਾਦ ਹੈ। ਜਲਾਲਾਬਾਦ ਇੱਕ ਤਾਂ ਇੱਧਰ ਆਪਣੇ ਪੰਜਾਬ 'ਚ, ਇੱਕ ਜਲਾਲਾਬਾਦ ਲਹਿੰਦੇ ਪੰਜਾਬ 'ਚ ਉੱਧਰ ਮੁਲਤਾਨ ਤੋਂ ਪਰੇ ਹੈ। ਕਹਿਣ ਲੱਗੀ ਕਿ ਮੈਂ ਜਲਾਲਾਬਾਦ ਨਗਰ ਤੋਂ ਆਈ ਹਾਂ, ਬੜੀ ਦੂਰ ਹੈ।
ਵਿਧਵਾ ਭਈ ਪਰਿਓ ਦੁੱਖ ਭੂਰ,
ਮੈਂ ਬੇਵਾ ਹੋ ਗਈ ਹਾਂ, ਵਿਧਵਾ ਹੋ ਗਈ ਹਾਂ, ਤੇ ਬੜੇ ਡਾਢੇ ਦੁੱਖ ਕਰਕੇ ਗ੍ਰਸੀ ਹੋਈ ਹਾਂ।
ਅਬ ਮੇਰਾ ਕੋਈ ਨਾ ਇਸ ਦੇਸ਼,
ਮੇਰਾ ਇਸ ਦੇਸ਼ ਵਿੱਚ ਹੁਣ ਕੋਈ ਦੂਸਰਾ ਨਹੀਂ।
ਇਸ ਪ੍ਰਕਾਰ ਕੋ ਪਰਿਓ ਕਲੇਸ਼,
ਮਹਾਰਾਜ ਇਸ ਤਰ੍ਹਾਂ ਦਾ ਕਲੇਸ਼ ਮੇਰੇ ਗਲ ਆਣ ਪਿਆ ਹੈ।
ਦੋਹਰਾ ਹੁਆ ਬਚਨ ਤਬ ਸੰਗਤੀ, ਆਯੁਧ ਬੰਦ ਹੋ ਨਿਤ।
ਮਹਾਰਾਜ ਜੀ ਨੇ ਸੰਗਤ ਨੂੰ ਹੁਕਮ ਕੀਤਾ ਕਿ ਅਸੀਂ ਪਹਿਲੋਂ ਵੀ ਤੁਹਾਨੂੰ ਹੁਕਮ ਕੀਤਾ ਵੀ ਜਿਹੜੇ ਸਿੱਖ ਦਰਸ਼ਨਾਂ ਨੂੰ ਆਉਂਦੇ ਨੇ ਹੱਥੇ ਨਾ ਆਇਆ ਕਰਨ, ਸ਼ਸਤਰਧਾਰੀ ਹੋ ਕੇ ਆਵੇ ਸੰਗਤ, ਕਿਉਂਕਿ ਰਸਤੇ 'ਚ ਦਵੈਸ਼ੀ ਬੜੇ ਨੇ, ਤੁਸੀਂ ਲੜਨਾ ਨਹੀਂ ਕਿਸੇ ਨਾਲ, ਪਰ ਜੇ ਤੁਹਾਡੇ ਗਲ ਪਵੇ ਫਿਰ ਉਹਨੂੰ ਅਗਲੇ ਨੂੰ ਜਵਾਬ ਤਾਂ ਦੇਣਾ। ਦੁਸ਼ਮਣ ਕਾਬੂ ਨਹੀਂ ਆਉਂਦਾ ਡਾਢੇ ਹੱਥ ਵਿਖਾਏ ਬਿਨਾਂ, ਦੁਸ਼ਮਣ ਨੂੰ ਜਦੋਂ ਅੱਗੇ ਕਰੜੇ ਹੱਥ ਵੇਖਣ ਨੂੰ ਮਿਲਣਗੇ ਤਾਂ ਕਾਬੂ ਆਉਂਦੇ ਆ। ਉਹ ਸਿੱਖ ਨੇ ਸ਼ਸਤਰ ਕਿਉਂ ਨਹੀਂ ਧਾਰਿਆ, ਰਾਹ ਵਿੱਚ ਲੜਾਈ ਹੋਈ ਅਤੇ ਮਾਰਿਆ ਗਿਆ, ਉਹਨਾਂ ਨੇ ਗੁਜਰਾਂ ਨੇ ਮਾਰਤਾ। ਮਹਾਰਾਜ ਜੀ ਕਹਿੰਦੇ ਮੈਂ ਸੰਗਤ ਨੂੰ ਹੁਕਮ ਕੀਤਾ, ਹੁਣ ਫੇਰ ਕਰਦਾ ਕਿ ਜਿੰਨੀ ਸੰਗਤ ਹੈ ਉਹ ਜਦੋਂ ਸਾਡੇ ਦਰਸ਼ਨਾਂ ਨੂੰ ਆਵੇ, ਜਬ ਹਮਰੇ ਦਰਸ਼ਨ ਕੋ ਆਵੋ, ਕਲਗੀਧਰ ਦੇ ਬਚਨ ਨੇ, ਜਬ ਹਮਰੇ ਦਰਸ਼ਨ ਕੋ ਆਵੋ, ਬਨ ਸੁਚੇਤ ਤਨ ਸ਼ਸਤਰ ਸਜਾਵੋ। ਵੀ ਜਦੋਂ ਸਾਡੇ ਦਰਸ਼ਨ ਕਰਨ ਆਉਣਾ, ਸ਼ਸਤਰਧਾਰੀ ਹੋ ਕੇ, ਸਾਵਧਾਨ ਹੋ ਕੇ, ਤਿਆਰ ਬਰ ਤਿਆਰ ਹੋ ਕੇ ਆਉਣਾ। ਹੋਏ ਸੁਚੇਤ ਤਨ ਸ਼ਸਤਰ ਸਜਾਵੋ, ਕਮਰ ਕਸਾ ਕਰ ਦੇਹੋ ਦਿਖਾਈ, ਹਮਰੀ ਖੁਸ਼ੀ ਹਵੈ ਅਧਿਕਾਈ, ਰਹਿਤ ਨਾਮਿਆਂ ਦੇ ਬਚਨ ਨੇ। ਜਿਹੜਾ ਕਮਰ ਕਸਾ ਵੀ ਆਵੇ ਲਾ ਕੇ ਨਾਲ, ਕਹਿੰਦੇ ਉਹਦੇ 'ਤੇ ਸਾਡੀਆਂ ਬੜੀਆਂ ਵੱਡੀਆਂ ਭਾਰੀਆਂ ਖੁਸ਼ੀਆਂ ਹੋਣਗੀਆਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਇੱਕ ਕਵੀ ਲਿਖਦਾ ਕਿ ਸ਼ੇਰੇ ਪੰਜਾਬ ਕਮਰ ਕਸਾ ਜ਼ਰੂਰ ਲਾਉਂਦੇ ਸੀ ਮਹਾਰਾਜਾ ਰਣਜੀਤ ਸਿੰਘ। ਉਹ ਕਹਿੰਦੇ ਸਦ ਹੀ ਕਮਰ ਕਸੀ ਹਮ ਦੇਖੀ, ਕਵੀ ਨਾ ਸੁਸਤੀ ਮੁੱਖ ਪਰ ਪੇਖੀ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦਾ ਕਮਰ ਕੱਸਾ ਅਸੀਂ ਲੱਗਿਆ ਹੀ ਵੇਖਿਆ, ਤਿਆਰ ਬਰ ਤਿਆਰ ਹੀ ਰਹਿੰਦਾ ਸੀ, ਉਹਦੇ ਚਿਹਰੇ 'ਤੇ ਕਦੇ ਸੁਸਤੀ ਨਹੀਂ ਵੇਖੀ, ਐਨ ਤਿਆਰ ਬਰ ਤਿਆਰ ਅੱਖਾਂ ਚੜੀਆਂ ਰਹਿੰਦੀਆਂ। ਕਵੀ ਨਾ ਸੁਸਤੀ ਮੁੱਖ ਪਰ ਪੇਖੀ, ਸੁਸਤੀ ਨਹੀਂ ਸੀ ਦਿਸਦੀ, ਕਿਉਂਕਿ ਜਿਤਨੇ ਪੁਰਾਤਨ ਸਿੰਘ ਉਹ ਕਮਰ ਕੱਸਾ ਵੀ ਰੱਖਦੇ। ਮਹਾਰਾਜ ਜੀ ਨੇ ਕਿਹਾ ਵੀ ਅਸੀਂ ਸੰਗਤ ਨੂੰ ਹੁਕਮ ਕੀਤਾ ਵੀ ਜਦੋਂ ਆਉਣਾ ਸਾਡੇ ਦਰਸ਼ਨ ਕਰਨ, ਸ਼ਸਤਰ ਸਜਾ ਕੇ ਆਉਣਾ।
ਸੁਣਿਆ ਮੰਨਿਆ ਬਾਕ ਤਿੰਨ ਸ਼ਸਤਰ ਸੰਗਤੀ ਮਿੱਤ।
ਜਦੋਂ ਸੰਗਤ ਨੇ ਸੁਣਿਆ, ਜਿਹੜੀ ਸੰਗਤ ਨੇ ਸੁਣਿਆ ਉਹਨਾਂ ਨੇ ਮੰਨ ਲਿਆ ਇਹੀ ਬਚਨ। ਗੁਰੂ ਸਾਹਿਬ ਦਾ ਬਚਨ ਇਕੱਲਾ ਸੁਣਨ ਨੂੰ ਥੋੜ੍ਹੀ ਹੈ, ਸੁਣਨ ਤੋਂ ਅਗਲਾ ਪੜਾ ਆ, ਮੰਨਣਾ ਵੀ ਆ, ਉਹਦੇ 'ਤੇ ਚੱਲਣਾ ਵੀ ਆ, ਫਿਰ ਮੰਨ ਲਿਆ, ਮੰਨ ਕੇ ਫਿਰ ਤੁਰਨਾ ਉਹਦੇ 'ਤੇ। ਤੋ ਮੰਨਿਆ ਤੇ ਮੰਨ ਕੇ ਫਿਰ ਚੱਲੇ ਵੀ ਗੁਰਸਿੱਖ।
ਲੜਤੀ ਸੰਗਤ ਗੁਰੂ ਕੀ, ਸੁਨ ਪਿਖ ਸਤਿਗੁਰ ਦਿਆਲ।
ਜਦੋਂ ਸੰਗਤ ਆਉਂਦੀ ਦਰਸ਼ਨਾਂ ਨੂੰ, ਰਸਤੇ 'ਚ ਕਿਤੇ ਲੜਾਈ ਪੜਾਈ ਹੁੰਦੀ, ਫਿਰ ਸੰਗਤ ਵੀ ਸ਼ਸਤਰਧਾਰੀ, ਫਿਰ ਜਿਹੜਾ ਕੋਈ ਗਲ ਪੈਣ ਆਉਂਦਾ ਫਿਰ ਉਹਨੂੰ ਸਵਾਦ ਚਖਾਉਂਦੇ ਸ਼ਸਤਰਾਂ ਦਾ, ਅੱਗੋਂ ਫਿਰ ਪੈਂਦੇ, ਜਦੋਂ ਟੁੱਟ ਕੇ ਫਿਰ ਆਪੇ ਮਲਕਲੀ ਜੇ ਤੁਰ ਜਾਂਦੇ ਦੁਸ਼ਮਣ ਵੀ। ਕਹਿੰਦੇ ਇਸ ਤਰ੍ਹਾਂ ਸੰਗਤ ਹੁਣ ਲੜਦੀ ਭਿੜਦੀ ਹੈ, ਜੰਗ ਯੁੱਧ ਵੀ ਲੜਦੀ ਹੈ।
ਵਾਰ ਭਗੋਤੀ ਪਠਨ ਕਰ ਸੰਗਤ ਤੁਰਕਨ ਸਾਲ।
ਭਗੋਤੀ ਦੀ ਵਾਰ ਦਾ ਪਾਠ ਕਰਕੇ, ਚੰਡੀ ਦੀ ਵਾਰ ਉਹ ਪੜ੍ਹ ਕੇ ਸਿੰਘ ਹਰ ਵੇਲੇ ਤਿਆਰ ਬਰ ਤਿਆਰ ਰਹਿੰਦੇ, ਔਰ ਤੁਰਕਾਂ ਦੀ ਛਾਤੀ 'ਚ ਸੱਲ ਬਣੇ ਹੋਏ ਨੇ ਸਿੰਘ। ਤੁਰਕਾਂ ਦੀ ਜਿਹੜੀ ਹਿੱਕ ਹੈ ਨਾ, ਉਹਦੇ ਵਿੱਚ ਖਾਲਸਾ ਸੱਲ ਵਾਂਗੂ ਚੁੱਭਦਾ ਹੈ।
ਸਿੱਖ ਬੜਾਈ ਕਰਤੇ ਆਪ ਸ਼ਸਤਰ ਕਰੈ ਬਹੁ ਜੁੱਦ।
ਸਿੱਖ ਆਪ ਸ਼ਸਤਰਾਂ ਦੀ ਵਡਿਆਈ ਕਰਦੇ, ਅਤੇ ਸ਼ਸਤਰਾਂ ਦੀ ਵਡਿਆਈ ਕਰਦੇ ਜਿਹੜਾ ਕੋਈ ਜੰਗ ਯੁੱਧ ਲੜਦਾ ਫਿਰ ਉਹਦੀ ਸੋਭਾ ਕਰਦੇ। ਕਹਿੰਦੇ ਉਹ ਫਲਾਣਾ ਸਿੱਖ ਬੜਾ ਯੁੱਧ ਕਰਦਾ, ਉਹ ਬੜਾ ਸ਼ਸਤਰਧਾਰੀ ਯੋਧਾ, ਉਹ ਬੜਾ ਤਿਆਰ ਬਰ ਤਿਆਰ ਸੂਰਮਾ। ਏਦਾਂ ਫਿਰ ਸਿੱਖ ਇੱਕ ਦੂਜੇ ਦੀ ਵਡਿਆਈ ਕਰਦੇ ਹਨ।
ਤੁਰਕਨ ਸੋ ਵਧਤਾ ਗਿਆ ਸਭ ਸੰਗਤ ਕੋ ਕ੍ਰੁੱਧ।
ਹੁਣ ਸੰਗਤ ਦਾ ਵਿਰੋਧ ਤੁਰਕਾਂ ਨਾਲ ਵੱਧਦਾ ਹੀ ਜਾ ਰਿਹਾ ਦਿਨ ਪ੍ਰਤੀ ਦਿਨ। ਇੱਕ ਪਿੰਡ 'ਚ ਲੜਾਈ ਹੁੰਦੀ, ਉਹ ਚਾਰਾਂ ਨੂੰ ਹੋਰ ਜਾ ਕੇ ਚੁਗਲੀ ਕਰਦੇ, ਫਿਰ ਉਹ ਚਾਰ ਲੜਦੇ, ਫਿਰ ਦਸ ਲੜਦੇ। ਏਦਾਂ ਖਾਲਸੇ ਪੰਥ ਦਾ ਅਤੇ ਤੁਰਕਾਂ ਦਾ ਵਿਰੋਧ ਉਹ ਵੱਧਦਾ ਹੀ ਜਾ ਰਿਹਾ ਹੈ, ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਹੈ।
ਵੱਧਤੀ ਹੋਵੇ ਮਰੈ ਮਾਰ ਕਰੈ ਪਿਆਨਾ ਨਾਕ।
ਕਹਿੰਦੇ ਵੱਧਦਾ ਜਾ ਰਿਹਾ ਹੈ ਤੁਰਕਾਂ ਨਾਲ ਵਿਰੋਧ, ਅਤੇ ਕਹਿੰਦੇ ਸਿੰਘ ਜਿਹੜੇ ਨੇ ਸੰਗਤ ਵਿੱਚ ਆਉਂਦੇ ਉਹ ਜਾਂ ਮਰਦੇ ਨੇ ਜਾਂ ਮਾਰਦੇ ਨੇ। ਜੇ ਮਰਦੇ ਨੇ ਤੇ ਮਰ ਕੇ ਸ਼ਹੀਦੀ ਪਾ ਕੇ ਸੱਚਖੰਡ ਦੇ ਵਾਸੀ ਬਣਦੇ ਹਨ।
ਬੜਿਓ ਹੌਂਸਲਾ ਜਗਤ ਕੋ ਹੋਵਤ ਸਿੱਖ ਗੁਰਵਾਕ।
ਪਹਿਲਾਂ ਪਹਿਲੀ ਲੜਾਈ 'ਚ ਨਾ ਥੋੜ੍ਹਾ ਜਿਹਾ ਝਾਕਾ ਖੁੱਲ੍ਹਦਾ, ਜਦੋਂ ਦੂਜੀ ਵਾਰੀ ਲੜਾਈ ਹੋ ਜਾਏ ਫਿਰ ਥੋੜ੍ਹਾ ਜਿਹਾ ਹੌਂਸਲਾ ਆ ਜਾਂਦਾ, ਤੀਜੀ ਵਾਰ ਫਿਰ ਦਲੇਰੀ ਆ ਜਾਂਦੀ, ਫਿਰ ਨਿੱਤ ਦੀ ਖੇਡ ਬਣ ਜਾਂਦੀ। ਪਹਿਲਾਂ ਦੋ ਚਾਰ ਲੜਾਈਆਂ ਤਾਂ ਸੰਗਤ ਨੇ ਚਲੋ ਮਾੜਾ ਮੋਟਾ ਮਨ 'ਚ ਆਇਆ ਵੀ ਮੁੜ ਕੇ ਫਿਰ ਤਾਂ ਯੋਧੇ ਬਣ ਗਏ ਸਾਰੇ, ਤਿਆਰ ਬਰ ਤਿਆਰ। ਕਹਿੰਦੇ ਇਹ ਤਾਂ ਫਿਰ ਲੜੇ ਮਰੇ ਬਿਨਾਂ ਗੱਲ ਹੀ ਨਹੀਂ ਬਣਨੀ, ਲੜੇ ਮਰੇ ਬਿਨਾਂ ਰਾਜ ਪ੍ਰਾਪਤ ਨਹੀਂ ਹੁੰਦਾ।
ਪ੍ਰੀਤੋ ਪ੍ਰੀਤਾ ਮੀਤੋ ਮੀਤਾ ਲਗੇ ਹੋਣ ਤਬ ਲੋਗ।
ਜਿਹਦੀ ਕਿਸੇ ਨਾਲ ਪ੍ਰੀਤ ਹੈ, ਪ੍ਰੇਮ ਹੈ, ਉਹਨੂੰ ਕਹਿੰਦਾ ਭਾਈ ਤੂੰ ਵੀ ਅੰਮ੍ਰਿਤ ਛਕ, ਇਹ ਹੈ ਮਰਿਆਦਾ। ਤੁਹਾਡਾ ਕਿਸੇ ਨਾਲ ਪ੍ਰੇਮ ਹੈ, ਮੀਤੋ ਮੀਤਾ ਦਾ ਮਤਲਬ ਤੁਹਾਡਾ ਕੋਈ ਮਿੱਤਰ ਹੈ ਜਾਂ ਤੁਹਾਡਾ ਕਿਸੇ ਨਾਲ ਪ੍ਰੇਮ ਸਨੇਹ ਹੈ, ਅਤੇ ਤੁਹਾਨੂੰ ਚਾਹੀਦਾ ਉਹਦਾ ਵੀ ਭਲਾ ਹੋਵੇ। ਉਹਦਾ ਭਲਾ ਕਿਵੇਂ ਹੋਵੇਗਾ ਵੀ ਉਹਨੂੰ ਕਹਿਣਾ ਭਾਈ ਅੰਮ੍ਰਿਤ ਛਕ, ਸਾਬਤ ਸੂਰਤ ਹੋ, ਖੰਡੇ ਦੀ ਪੋਲ ਛਕ, ਗੁਰੂ ਵਾਲਾ ਬਣ, ਆ ਭਾਈ ਮੇਰੇ ਨਾਲ ਗੁਰਦੁਆਰੇ ਚੱਲਿਆ ਕਰ। ਪਹਿਲਾਂ ਸਹਿਜੇ ਸਹਿਜ ਉਹਨੂੰ ਗੁਰੂ ਘਰ ਲੈ ਕੇ ਆਓ, ਗੁਰੂ ਘਰ ਆਉਂਦਿਆਂ ਫਿਰ ਉਹ ਕਥਾ ਸੁਣੇ, ਕੀਰਤਨ ਸੁਣੇ, ਉਹਨੂੰ ਰੰਗ ਲੱਗੇਗਾ। ਅਸੀਂ ਕਹਿੰਦੇ ਅਸੀਂ ਕੀ ਲੈਣਾ ਦੂਜੇ ਤੋਂ। ਖਾਲਸਾ ਜੀ, ਕਿਸੇ ਇੱਕ ਨੂੰ ਵੀ ਆਪਣੀ ਜ਼ਿੰਦਗੀ 'ਚ ਤੁਸੀਂ ਗੁਰੂ ਚਰਨਾਂ ਨਾਲ ਜੋੜਤਾ ਉਹਦਾ ਵੀ ਬੜਾ ਲਾਭ ਹੈ, ਇੱਕ ਨੂੰ ਹੀ ਜੋੜਤਾ ਤਾਂ ਹਰ ਇੱਕ ਸਿੱਖ ਦਾ ਧਰਮ ਬਣਦਾ ਕਿ ਸਤਿਗੁਰੂ ਜੀ ਦੀ ਸਿੱਖੀ ਨੂੰ ਵਧਾਵੇ। ਆ ਜਿਹੜੇ ਹੋਰ ਮਤਾਂ ਵਾਲੇ ਨੇ ਇਹ ਪਿੰਡ ਪਿੰਡ ਫਿਰਦੇ ਆ, ਪਿੰਡ ਪਿੰਡ ਜਾ ਕੇ ਦੱਸਦੇ ਵੀ ਸਾਡਾ ਧਰਮ ਇੱਦਾਂ ਚੰਗਾ ਜੀ, ਸਾਡੇ ਮਤ ਦੇ ਵਿੱਚ ਆਹ ਚੰਗਾ ਜੀ। ਉਹਨਾਂ ਨੂੰ ਆਪਣਾ ਲਿਟਰੇਚਰ ਦਿੰਦੇ, ਬਹੁਤ ਕੁਝ ਵੰਡਦੇ, ਉਹਨਾਂ ਨੂੰ ਨਾਲ ਜੋੜਦੇ, ਅਤੇ ਇੱਦਾਂ ਉਹ ਆਪਣੇ ਮਤਾਂ ਨੂੰ ਵਧਾ ਰਹੇ ਨੇ। ਸਿੱਖਾਂ ਨੇ ਕੇਵਲ ਜਿਹੜੀਆਂ ਸੰਸਥਾਵਾਂ ਨੇ ਸਾਡੀਆਂ ਉਹਨਾਂ ਵੱਲ ਵੇਖਣਾ ਕਿ ਸ਼੍ਰੋਮਣੀ ਕਮੇਟੀ ਕਰੇ ਪ੍ਰਚਾਰ, ਨਿਹੰਗ ਸਿੰਘ ਕਰਨ, ਟਕਸਾਲਾਂ ਕਰਨ, ਨਾਨਕ ਸਰੀਏ ਰਾੜੇ ਸਾਹਿਬ ਵੀ ਉਹ ਵੀ ਕਰੀ ਜਾਂਦੇ ਜਿੰਨੇ ਜੋਗੇ ਉਹ ਨੇ, ਜਿੰਨੀ ਪਰਮੇਸ਼ਰ ਨੇ ਉਹਨਾਂ ਨੂੰ ਤਾਕਤ ਦਿੱਤੀ ਹੈ। ਪਰ ਹਰ ਇੱਕ ਸਿੱਖ ਇਹ ਜ਼ਿੰਮੇਵਾਰੀ ਸਮਝੇ ਕਿ ਅਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਪ੍ਰਚਾਰ ਕਰਨਾ। ਸਤਿਗੁਰਾਂ ਨੇ ਸਾਨੂੰ ਜਿਹੜੀ ਅਮੋਲਕ ਦਾਤ ਦਿੱਤੀ, ਅਸੀਂ ਉਹਨੂੰ ਹੋਰ ਵਧਾਈਏ, ਉਹਦਾ ਹੋਰ ਫੈਲਾਓ ਕਰੀਏ, ਕਬਜ਼ਾ ਨਾ ਕਰੀਏ। ਹੁਣ ਅਸੀਂ ਕਬਜ਼ਾ ਕਰਨ ਲੱਗ ਪਏ। ਆ ਜਿਹੜੀਆਂ ਸਤਿਕਾਰ ਕਮੇਟੀਆਂ ਬਣੀਆਂ ਨੇ, ਸਤਿਕਾਰ ਕਮੇਟੀ ਦਾ ਮਤਲਬ ਹੁੰਦਾ ਵੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਉੱਥੇ ਸਤਿਕਾਰ ਬਹਾਲ ਕਰਨਾ। ਇਹ ਸਤਿਕਾਰ ਥੋੜ੍ਹੀ ਵੀ ਉੱਥੋਂ ਸਰੂਪ ਹੀ ਚੁੱਕ ਲਿਆਉਣਾ ਵੀ ਤੁਹਾਨੂੰ ਦੇਣਾ ਹੀ ਨਹੀਂ ਸਰੂਪ, ਇੱਥੇ ਪ੍ਰਕਾਸ਼ ਹੀ ਨਹੀਂ ਹੋਣ ਦੇਣਾ। ਉਹ ਸਤਿਕਾਰ ਕਾਹਦਾ ਹੋਇਆ ਵੀ ਉੱਥੋਂ ਫਿਰ ਜਿਹੜੀ ਸੰਗਤ ਉਸ ਅਸਥਾਨ ਨਾਲ ਜੁੜੀ ਉਹ ਕਿੱਥੇ ਜਾਵੇ? ਉਹ ਫਿਰ ਜਾਣਗੇ ਕਬਰਾਂ 'ਤੇ ਜਾਂ ਇਹਨਾਂ ਜਿਹੜੇ ਆ ਦੇਹਧਾਰੀ ਗੁਰੂ ਨੇ ਉਹਨਾਂ ਦੇ ਪਿੱਛੇ ਜਾਣਗੇ, ਅੱਗੇ ਤੁਰੇ ਫਿਰਦੇ ਆ ਉਹਨਾਂ ਨੂੰ ਗੁੰਮਰਾਹ ਕਰਨ ਵਾਸਤੇ। ਸਤਿਕਾਰ ਦਾ ਮਤਲਬ ਹੈ ਕਿ ਜਿੱਥੇ ਕੋਈ ਸਤਿਕਾਰ ਨਹੀਂ, ਕੋਈ ਰੁਮਾਲਾ ਸਹੀ ਨਹੀਂ, ਜਿਹੜੀ ਕੋਈ ਉੱਥੇ ਕਮੀ ਪੇਸ਼ੀ ਉਹਨੂੰ ਠੀਕ ਕਰੋ ਜਾ ਕੇ, ਇਹ ਸਾਡੀ ਜ਼ਿੰਮੇਵਾਰੀ ਬਣਦੀ। ਅਤੇ ਹੋਰ ਪਾਸੇ ਤੁਰ ਪਈ ਖੇਡ, ਬਦਨਾਮੀ ਬਣਾਉਣ ਲੱਗ ਪਏ। ਫਿਰ ਜੇ ਕੋਈ ਹੁੰਦਾ ਕਿਤੇ ਨਿਰਾਦਰ, ਫਿਰ ਉਹਨੂੰ ਜਿਉਂ ਭੰਡਦੇ ਆ ਨੈੱਟ 'ਤੇ ਪਾ ਕੇ। ਆਪ ਹੀ ਅਸੀਂ ਸਤਿਗੁਰਾਂ ਦੀ ਨਿਰਾਦਰੀ ਦੀਆਂ ਜਿਹੜੀਆਂ ਵੀਡੀਓ ਨੇ ਜਾਂ ਹੋਰ ਇੱਦਾਂ ਦੀਆਂ ਚੀਜ਼ਾਂ ਨੇ, ਉਹਨਾਂ ਨੂੰ ਅੱਗੇ ਤੋਂ ਅੱਗੇ ਪ੍ਰਚਾਰਦੇ ਹਾਂ। ਸਾਡੇ ਪਰਿਵਾਰ ਵਿੱਚ ਸਾਡੇ ਕਿਸੇ ਜੀਅ ਦੀ ਕੋਈ ਮਾੜੀ ਚੀਜ਼ ਸਾਹਮਣੇ ਆ ਜਾਏ ਲੋਕਾਂ ਦੇ, ਅਸੀਂ ਉਹਨੂੰ ਦਬਾਵਾਂਗੇ ਕਿ ਪ੍ਰਗਟ ਕਰਦੇ ਹਾਂ ਕਿ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਇਹ ਸਾਰਾ ਸਿੱਖ ਪੰਥ ਸਾਡਾ ਪਰਿਵਾਰ ਨਹੀਂ। ਜੇ ਸਾਡਾ ਕੋਈ ਭੈਣ ਭਾਈ ਗਲਤੀ ਕਰਦਾ ਤਾਂ ਉਹਨੂੰ ਪ੍ਰੇਮ ਭਾਵ ਦੇ ਨਾਲ ਸਮਝਾ ਕੇ ਉਹਨੂੰ ਗੁਪਤ ਰੂਪ ਦੇ ਵਿੱਚ ਉਹਨੂੰ ਜੇ ਤਾੜਨਾ ਪਵੇ, ਕੁੱਟਣਾ ਵੀ ਪਏ ਜੇ ਕੋਈ ਇੱਦਾਂ ਦੀ ਗਲਤੀ ਵਾਲਾ, ਤਾਂ ਉਹਦੀਆਂ ਵੀਡੀਓ ਥੋੜ੍ਹੀ ਬਣਾ ਬਣਾ ਕੇ ਲੋਕਾਂ 'ਚ ਪਾਉਣੀ, ਆਪਣੀ ਦਹਿਸ਼ਤ ਬਣਾਉਣੀ। ਅਸੀਂ ਨਾ ਕਿਸੇ ਨੂੰ ਭੈ ਦੇਣਾ ਨਾ ਮੰਨਣਾ, ਇਹ ਡਰ ਦੇਣਾ ਵੀ ਨਹੀਂ, ਡਰਨਾ ਨਹੀਂ ਅਤੇ ਡਰਾਉਣਾ ਵੀ ਨਹੀਂ ਗਾ। ਗੁਰਬਾਣੀ ਦੇ ਵਿੱਚ ਪਾਤਸ਼ਾਹ ਨੇ ਬੜੇ ਸਪਸ਼ਟ ਬਚਨ ਕਹੇ ਆ ਵੀ ਨਾ ਕਿਸੇ ਨੂੰ ਭੈ ਦੇਣਾ ਨਾ ਮੰਨਣਾ। ਭੈ ਕਾਹੂ ਕੋ ਦੇਤ ਨਹਿ ਭੈ ਮਾਨਤਾਨ। ਤੋ ਸ਼ਸਤਰਧਾਰੀ ਹੋਣਾ, ਉਹ ਜਿੰਨੇ ਸਿੱਖ ਨੇ ਹੁਣ ਜੰਗ ਯੁੱਧ ਲੜਦੇ, ਉਹਨਾਂ ਦੇ ਹੌਸਲੇ ਵੱਧ ਗਏ।
ਭਲੇ ਬੁਰੇ ਕੀ ਬਿਦ ਤੈ ਦੁਰੈ ਕਹੂੰ ਹਰਕ ਕਹੂੰ ਸੋਗ।
ਕਹਿੰਦੇ ਜਿੰਨੇ ਕੋਈ ਭਲੇ ਬੁਰੇ ਨੇ ਉਹ ਸਾਰੇ ਛੁਪਣ ਲੱਗ ਪਏ। ਜਦੋਂ ਪੰਥ ਦਾ ਪ੍ਰਤਾਪ ਵਧਣ ਲੱਗਾ, ਜਿਹੜੇ ਕੋਈ ਬੁਰੀ ਬਿਰਤੀ ਵਾਲੇ ਸਨ ਉਹ ਲੁਕ ਛਿਪ ਗਏ।
ਨਾਮ ਜਪੈ ਉਰ ਸਿਦਕ ਗੁਰ ਹੋਵੇ ਅਧਿਕ ਪ੍ਰਸਾਦ।
ਕਹਿੰਦੇ ਗੁਰੂ ਕੇ ਸਿੱਖ ਨਾਮ ਜਪਦੇ ਨੇ ਅਤੇ ਹਿਰਦੇ 'ਚ ਗੁਰੂ ਦਾ ਭਰੋਸਾ ਰੱਖਦੇ ਨੇ। ਜਿਹੜੇ ਨਾਮ ਜਪਦੇ ਨੇ ਅਤੇ ਗੁਰੂ ਦਾ ਭਰੋਸਾ ਰੱਖਦੇ ਨੇ, ਉਹਨਾਂ 'ਤੇ ਫਿਰ ਗੁਰੂ ਦਾ ਪ੍ਰਸਾਦ ਵਰਤਦਾ। ਪ੍ਰਸਾਦ ਕਹਿੰਦੇ ਨੇ ਕਿਰਪਾ ਨੂੰ। ਫਿਰ ਹੋਵੇ ਅਧਿਕ ਪ੍ਰਸਾਦ, ਉਹਦੇ 'ਤੇ ਫਿਰ ਸਤਿਗੁਰੂ ਅਧਿਕ ਪ੍ਰਸੰਨ ਹੁੰਦੇ ਹਨ।
ਸ਼੍ਰੀ ਗੁਰ ਕੇ ਪਾਇਨ ਭਰੈ ਮੇਟੈ ਜਗਤ ਬਿਖਾਦ।
ਸਤਿਗੁਰੂ ਜੀ ਦੇ ਚਰਨੀ ਪੈਂਦੇ ਆ ਗੁਰਸਿੱਖ ਆ ਕੇ, ਔਰ ਜਗਤ ਦੇ ਜਿੰਨੇ ਬਿਖਾਦ ਨੇ ਉਹ ਮਿਟ ਜਾਂਦੇ ਹਨ।
ਸਾਲ ਪੱਤਰ ਸਤਿਗੁਰੂ ਜੀ ਸਿੱਖਣ ਦੇਤ ਅਨਾਏ।
ਇੱਕ ਸਾਲ ਪੱਤਰ ਹੁੰਦਾ ਜਿਹੜਾ ਕੋਈ ਜ਼ਖਮੀ ਹੋ ਜਾਏ ਅਤੇ ਉਹਦੇ ਜ਼ਖਮ 'ਤੇ ਲਾਉਂਦੇ। ਸਾਲ ਪੱਤਰ ਲਾਉਣ ਦੀ ਜਿਹੜੀ ਵਿਧੀ ਸੀ, ਤਰੀਕਾ ਸੀ, ਉਹ ਕਲਗੀਧਰ ਜੀ ਆਪ ਦੱਸਦੇ ਸਿੰਘਾਂ ਨੂੰ, ਅਤੇ ਆਪਣੇ ਹੱਥੀਂ ਸਾਲ ਪੱਤਰ ਵੰਡਦੇ ਜ਼ਖਮੀਆਂ ਨੂੰ।
ਜ਼ਖਮ ਮਿਟੈ ਘਾਇਲ ਖਰੋਂ ਇਹ ਬਿਦ ਦਈ ਬਤਾਏ।
ਮਹਾਰਾਜ ਜੀ ਜਦੋਂ ਸਾਲ ਪੱਤਰ ਦਿੰਦੇ, ਅੱਜ ਜਿਵੇਂ ਕਿਸੇ ਦੇ ਜ਼ਖਮ ਹੋਇਆ ਲਾਇਆ ਅਤੇ ਸਵੇਰ ਤਾਂ ਹੀ ਉਹ ਜ਼ਖਮ ਮਿਟ ਜਾਂਦਾ ਸੀ। ਮਿਟ ਜਾਣ ਦਾ ਮਤਲਬ ਹੈ ਵੀ ਤਕਰੀਬਨ 70% ਤੱਕ ਠੀਕ ਹੋ ਜਾਂਦਾ ਸੀ। ਇਹੋ ਜਿਹੀ ਖੇਡ ਸੀ ਕੋਈ ਸਾਲ ਪੱਤਰ ਦੀ। ਫਿਰ ਸਤਿਗੁਰਾਂ ਦੇ ਹੱਥੀਂ ਆਉਂਦਾ ਸੀ। ਜੇ ਕਿਸੇ ਨੇ ਦਰਦ ਦੇ ਨਾਲ ਕਰਾਂਦੇ ਹੋਣਾ, ਕਿਉਂਕਿ ਜਦੋਂ ਇਹ ਲੋਹਾ ਹੁੰਦਾ ਨਾ, ਪੁਰਾਣਾ ਲੋਹਾ, ਇਹਦੀ ਚੱਸ ਬੜੀ ਖਤਰਨਾਕ ਹੁੰਦੀ, ਜਦੋਂ ਲੱਗ ਜਾਏ ਤਾਂ ਚੀਸ ਬੜੀ ਮਾਰਦਾ ਸਰੀਰ, ਅਤੇ ਤਰਾਟ ਮਾਰਦਾ ਸ਼ਸਤਰ ਦਾ ਫੱਟ। ਉਹ ਜਦੋਂ ਸਾਲ ਪੱਤਰ ਲਾ ਦਿੰਦੇ ਮਹਾਰਾਜ ਜੀ ਦਾ ਬਖਸ਼ਿਆ, ਅਤੇ ਉਹ ਦਰਦ ਠੀਕ ਹੋ ਜਾਂਦੀ, ਜ਼ਖਮ ਵੀ ਸਵੇਰ ਤੱਕ ਰਾਜੀ ਹੋਣ ਦੇ ਨੇੜੇ ਹੁੰਦਾ।
ਸ਼ਾਹ ਸਿਕੰਦਰ ਗੁਰਮਕਾ ਆਇਓ ਵਿੱਚ ਪੰਜਾਬ।
ਇੱਕ ਸ਼ਾਹ ਸਿਕੰਦਰ ਨਾਮ ਦਾ ਹਕੀਮ ਸੀ ਅਤੇ ਉਹ ਗੁਰਮ ਸ਼ਹਿਰ ਦਾ ਰਹਿਣ ਵਾਲਾ ਸੀ। ਉਹ ਗੁਰਮ ਤੋਂ ਚੱਲ ਕੇ ਪੰਜਾਬ ਆ ਗਿਆ।
ਤਿੰਨ ਘਰ ਇਲਮੀ ਤਬਕ ਕੋ ਤਾਲਬ ਕੀਨ ਸ਼ਤਾਬ।
ਉਹਦੇ ਘਰ ਵਿੱਦਿਆ ਸੀ, ਇਲਮ ਸੀ ਉਹਦੇ ਕੋਲ। ਇਲਮ ਦਾ ਮਤਲਬ ਹੁੰਦਾ ਵੀ ਚਿਕਿਤਸਾ ਦਾ, ਜਿਹੜੀ ਵੈਦਿਕ ਹੁੰਦੀ ਹੈ। ਉਹਦੇ ਘਰ ਦੇ ਵਿੱਚ ਉਹਦੇ ਪਿਓ ਦਾਦੇ ਵੈਦ ਸੀ, ਅਤੇ ਸ਼ਾਹ ਸਿਕੰਦਰ ਵੀ ਜਿਹੜਾ ਇਹ ਵੀ ਬੜਾ ਤਗੜਾ ਵੈਦ ਸੀ। ਇਹਨੇ ਆਪਣੇ ਪਿਓ ਦਾਦੇ ਕੋਲੋਂ ਵਿੱਦਿਆ ਸਿੱਖੀ ਹੋਈ ਸੀ।
ਵਿੱਦਿਆ ਤਿਸਕੇ ਸਦਨ ਇਹ ਬੀਤੇ ਬਰਖ 50।
ਕਹਿੰਦੇ 50 ਸਾਲ ਇਹਦੇ ਘਰ ਵਿੱਚ ਇੱਕ ਵਿੱਦਿਆ ਰਹੀ ਵੀ ਜਦੋਂ ਕਿਸੇ ਨੂੰ ਜ਼ਖਮ ਹੋ ਜਾਏ ਅਤੇ ਉਸ ਜ਼ਖਮ 'ਤੇ ਸਾਲ ਪੱਤਰ ਦੇ ਨਾਲ ਕਿਹੜੀ ਕਿਹੜੀ ਚੀਜ਼ ਮਿਲਾ ਕੇ ਲਾਉਣੀ ਅਤੇ ਜ਼ਖਮ ਛੇਤੀ ਰਾਜੀ ਹੋ ਜਾਏ। ਉਹ ਵਿੱਦਿਆ ਇਹਦੇ ਟੱਬਰ ਵਿੱਚ 50 ਸਾਲ ਰਹੀ।
ਲੁਧਕ ਨਗਰ ਮੈਂ ਬਾਸ ਹੋਵੈ ਸਤ ਵਸਤ ਚਿਹੇ ਤਾਸ।
ਲੁਧਕ ਨਗਰ ਮਤਲਬ ਲੁਧਿਆਣਾ, ਇਹ ਲੁਧਿਆਣੇ ਰਹਿੰਦਾ ਸੀ, ਉੱਥੇ ਦਾ ਵਾਸਾ ਸੀ। ਅਤੇ ਸ਼ਾਹ ਸਿਕੰਦਰ ਦੇ ਮਨ 'ਚ ਨਾ ਇੱਕ ਦਿਨ ਗੁਰੂ ਸਾਹਿਬ ਦੀ ਇਹਨੇ ਮਹਿਮਾ ਸੁਣੀ ਅਤੇ ਮਨ 'ਚ ਇੱਛਾ ਹੋਈ ਵੀ ਗੁਰੂ ਸਾਹਿਬ ਕੋਲੋਂ ਸੱਚ ਵਸਤੂ ਦਾ ਗਿਆਨ ਗ੍ਰਹਿਣ ਕਰੀਏ, ਉਹਨਾਂ ਦੇ ਜਾ ਕੇ ਦਰਸ਼ਨ ਕਰਾਂ।
ਰਹੀ ਬਰਖ ਬੈ ਮਿਲਿਓ ਤਬ ਸਰਰ ਵਾਲ ਕੇ ਸਾਥ।
ਇਹਦੀ 1 ਸਾਲ ਉਮਰ ਬਾਕੀ ਰਹਿ ਗਈ ਸੀ ਸ਼ਾਹ ਸਿਕੰਦਰ ਦੀ। ਯਾਨੀ ਕਿ ਮਰਨ ਦੇ ਨੇੜੇ ਸੀ, ਸਾਲਕ ਦੀ ਆਯੂ ਰਹਿ ਗਈ। ਇਹ ਆਇਆ ਦਰਸ਼ਨ ਕਰਨ ਅਨੰਦਪੁਰ ਸਾਹਿਬ, ਸਤਿਗੁਰੂ ਮਿਲੇ ਨਹੀਂ। ਉਹਨਾਂ ਦਿਨਾਂ ਵਿੱਚ ਸਤਿਗੁਰੂ ਜੀ ਰਵਾਲਸਰ ਸਾਹਿਬ ਗਏ ਹੋਏ ਸੀ, ਤੋ ਰਵਾਲਸਰ ਆ ਕੇ ਸਤਿਗੁਰੂ ਜੀ ਨੂੰ ਸ਼ਾਹ ਸਿਕੰਦਰ ਮਿਲਿਆ।
ਬਰਖ ਰਹਿਓ ਮਰਨੇ ਸਮੈ ਦੀਨਸ ਵਿਦਿਆ ਪਾਥ।
ਇਹ ਗੁਰੂ ਸਾਹਿਬ ਕੋਲ ਹੀ ਰਿਹਾ ਇੱਕ ਸਾਲ ਤਕਰੀਬਨ। ਜਦੋਂ ਮਰਨ ਤੋਂ ਪਹਿਲਾਂ ਇਹਨੇ ਕਿਹਾ ਮਹਾਰਾਜ ਸਾਲ ਪੱਤਰ, ਕਿਉਂਕਿ ਗੁਰੂ ਘਰ ਪਹਿਲਾਂ ਹੀ ਵਰਤਿਆ ਜਾਂਦਾ ਸੀ, ਪਰ ਉਹਨੂੰ ਕਿਵੇਂ ਵਰਤਣਾ? ਕਈ ਵਾਰੀ ਕੋਈ ਦਵਾਈ ਹੁੰਦੀ ਆ, ਔਸ਼ਧੀ ਹੁੰਦੀ ਆ, ਉਹਨੂੰ ਵਰਤਣਾ ਕਿਵੇਂ ਆ, ਖਾਣਾ ਕਿਵੇਂ ਆ, ਉਹਦਾ ਕੋਈ ਤਰੀਕਾ ਵੱਖਰੇ ਹੁੰਦੇ ਵੀ ਕਿਹੜੇ ਤਰੀਕੇ ਦੇ ਵਿੱਚ ਆਵਲਾ ਹੁਣ ਖਾਣਾ, ਉਹ ਖਾਣ ਵਾਸਤੇ ਮੌਸਮ ਦੇ ਹਿਸਾਬ ਨਾਲ ਕਿਹੜੇ ਮੌਸਮ 'ਚ ਕਾਹਦੇ ਨਾਲ ਖਾਣਾ, ਸ਼ਹਿਦ ਨਾਲ ਖਾਣਾ, ਗੁੜ ਨਾਲ ਖਾਣਾ, ਕਿਸ ਤਰੀਕੇ ਨਾਲ ਖਾਣਾ, ਦੁੱਧ ਨਾਲ ਖਾਣਾ, ਤ੍ਰਿਫਲਾ ਆਦਿਕ, ਉਹ ਵੱਖੋ ਵੱਖਰੇ ਪ੍ਰਕਾਰ ਨੇ। ਇਸੇ ਤਰ੍ਹਾਂ ਸਾਲ ਪੱਤਰ ਤਾਂ ਗੁਰੂ ਘਰ ਵਿੱਚ ਲੱਗਦਾ ਹੀ ਸੀ ਪਹਿਲਾਂ, ਇਹਦੇ ਕੋਲ ਵਿੱਦਿਆ ਸੀ ਵੀ ਜਿਹਦੇ ਨਾਲ ਲਾਂਦਿਆਂ ਸਾਰ ਜ਼ਖਮ ਦੋ ਚਾਰ ਦਿਨਾਂ 'ਚ ਹੀ ਰਾਜ਼ੀ ਹੋ ਜਾਏ। ਇਹਨੇ ਉਹ ਵਿੱਦਿਆ ਫਿਰ ਗੁਰੂ ਘਰ ਵਿੱਚ ਦਿੱਤੀ।
ਤਹਿੰਤੇ ਵਿੱਦਿਆ ਗੁਰੂ ਘਰ ਸਾਲ ਪੱਤਰ ਕੀ ਆਏ।
ਸ਼ਾਹ ਸਿਕੰਦਰ ਨਾਮ ਦਾ ਇਹ ਵੈਦ ਸੀ ਲੁਧਿਆਣੇ ਦਾ, ਇਹਦਾ ਪੁਰਾਣਾ ਪਿੰਡ ਗੁਰਮ ਸੀ, ਲੁਧਿਆਣੇ ਆ ਕੇ ਵੱਸ ਗਏ ਸੀ। ਇਹਨੇ ਫਿਰ ਉਹ ਸਾਰੀ ਸਾਲ ਪੱਤਰ ਦੀ ਜਿਹੜੀ ਵਿੱਦਿਆ ਉਹ ਗੁਰੂ ਘਰ ਵਿੱਚ ਆ ਕੇ ਭੇਟ ਕੀਤੀ ਕਿ ਮਹਾਰਾਜ ਤੁਸੀਂ ਜੰਗ ਯੁੱਧ ਲੜਦੇ ਹੋ, ਫੌਜਾਂ ਜ਼ਖਮੀ ਹੁੰਦੀਆਂ ਅਤੇ ਇਹਨਾਂ ਦੇ ਜ਼ਖਮ ਛੇਤੀ ਰਾਜੀ ਹੋ ਜਾਣਗੇ ਜਦੋਂ ਇਸ ਤਰੀਕੇ ਨਾਲ ਸਾਲ ਪੱਤਰ ਲਾਓਗੇ।
ਕੈਸੋ ਘਾਇਲ ਵੱਡੋ ਹੋਏ ਲਗੇ ਤਾਹੇ ਸੁਖ ਪਾਏ।
ਕਹਿੰਦੇ ਜੱਡਾ ਵੱਡਾ ਮਰਜ਼ੀ ਜ਼ਖਮ ਹੋਵੇ, ਜਦੋਂ ਸਾਲ ਪੱਤਰ ਲਾਉਂਦੇ ਸੀ ਨਾਲ ਹੀ ਉਹਦਾ ਜ਼ਖਮ ਦਰਦ ਠੀਕ ਹੋ ਜਾਂਦਾ ਸੀ। ਯਾਨੀ ਕਿ ਚਲੋ ਅੱਜ ਕੱਲ੍ਹ ਤਾਂ ਕਈ ਤਰ੍ਹਾਂ ਦੇ ਟੀਕੇ ਲੱਗਦੇ ਆ ਕੋਈ ਦਰਦ ਹੁੰਦੀ ਹੋਵੇ, ਉਦੋਂ ਤਾਂ ਖਾਲਸਾ ਜੀ ਕੋਈ ਟੀਕਾ ਵਗੈਰਾ ਨਹੀਂ ਸੀ ਹੁੰਦਾ, ਤੋ ਫਿਰ ਉਹ ਇੱਕਦਮ ਲੱਗਦਿਆਂ ਸਾਰ ਜਿਹੜਾ ਦਰਦ ਹੈ ਉਹ ਰਾਜੀ ਹੋ ਜਾਏ, ਇੱਦਾਂ ਦੀ ਵਿੱਦਿਆ ਇਹਨੇ ਦਿੱਤੀ।
ਸਿੱਖਣੀ ਮਸਤਕ ਟੇਕ ਕੈ ਪਾਏ ਕਾਮਨਾ ਜਾਚ।
ਇਹ ਤਾਂ ਸੀ ਸਾਲ ਪੱਤਰ ਦੀ ਵਿੱਦਿਆ ਦੀ। ਹੁਣ ਉਹ ਜਿਹੜੀ ਸਿੱਖਣੀ ਆਈ ਸੀ ਰੋਂਦੀ ਕੁਰਲਾਉਂਦੀ, ਮਹਾਰਾਜ ਨੇ ਉਹਨੂੰ ਧੀਰਜ ਦਿੱਤਾ, ਸਿਰ 'ਤੇ ਹੱਥ ਧਰਿਆ, ਪੁੱਤ ਬੇਟਾ ਪਰਮੇਸ਼ਰ ਦੀ ਹੁਕਮ ਦੀ ਖੇਡ ਹੈ, ਉਹਦਾ ਸੰਬੰਧ ਹੀ ਤੇਰੇ ਨਾਲ ਇਤਨਾ ਸੀ। ਧੀਰਜ ਦਿੱਤਾ, ਸੰਗਤ ਨੇ ਜਾਣਾ ਸੀ ਜਲਾਲਾਬਾਦ ਨੂੰ, ਉਹ ਬੀਬੀ ਨੂੰ ਵੀ ਉਹਨਾਂ ਦੇ ਨਾਲ ਆਸ਼ਰਿਤ ਕਰਕੇ ਤੋਰ ਦਿੱਤਾ। ਹਾਂਜੀ।
ਗਈ ਆਪਣੇ ਦੇਸ਼ ਕੋ ਜਪਤ ਰਹੀ ਗੁਰ ਸਾਚ।
ਉਹ ਆਪਣੇ ਦੇਸ਼ ਜਲਾਲਾਬਾਦ ਪਹੁੰਚ ਗਈ ਤੇ ਉੱਥੇ ਜਾ ਕੇ ਨਾਮ ਜਪਦੀ ਰਹੀ।
ਨਿਤ ਪ੍ਰਤ ਗੁਰੂ ਉਪਦੇਸ਼ ਹੀ ਸੁੱਖ ਸਾਧਨ ਕੇ ਮੁੱਖ।
ਮਹਾਰਾਜ ਜੀ ਜੋ ਸੁੱਖਾਂ ਦੇ ਸਾਧਨਾਂ ਦੇ ਮੁੱਖ ਨੇ, ਨਿਤਾ ਪ੍ਰਤੀ ਆਪਣੇ ਸਿੱਖਾਂ ਨੂੰ ਉਪਦੇਸ਼ ਬਖਸ਼ਦੇ ਹਨ।
ਸੁਗਮ ਪਾਏ ਕਲਿਆਣ ਕੋ ਕਰਹਿ ਨਿਵਾਰਨ ਦੁੱਖ।
ਔਰ ਜਿਹਨੂੰ ਮਹਾਰਾਜ ਜੀ ਉਪਦੇਸ਼ ਦਿੰਦੇ ਹਨ ਉਹਨੂੰ ਸੁਗਮ ਹੀ ਸੌਖੇ ਢੰਗ ਨਾਲ ਹੀ ਕਲਿਆਣ ਦੀ ਪ੍ਰਾਪਤੀ ਹੋ ਜਾਂਦੀ ਹੈ ਔਰ ਉਹਦੇ ਸਾਰੇ ਦੁੱਖ ਕੱਟੇ ਜਾਂਦੇ ਹਨ।
ਸੂਖਮ ਮਤ ਨਹਿ ਪੜਨ ਮਹਿ ਤਿਮ ਹੀ ਸ਼ਰਵਨ ਮਝਾਰ।
ਜਿਹਨਾਂ ਦੀ ਮਤ ਕੋਈ ਬਹੁਤੀ ਬਰੀਕ ਨਹੀਂ, ਯਾਨੀ ਕਿ ਮੋਟੀ ਮਤ ਵਾਲੇ ਹੈ, ਨਾ ਸੁਣਨ ਕਰਕੇ ਵੀ ਉਹਨਾਂ ਨੂੰ ਗਿਆਨ ਹੁੰਦਾ, ਨਾ ਉਹ ਪੜ੍ਹ ਸਕਦੇ ਹਨ।
ਕਰਨ ਜੰਗ ਤਿੰਨ ਪਤਕ ਹੈ ਸੁਰਪੁਰ ਬਸੈ ਜੁਝਾਰ।
ਮਹਾਰਾਜ ਜੀ ਉਹਨਾਂ ਨੂੰ ਕਹਿੰਦੇ ਭਾਈ ਯੋਧਿਓ, ਜਿਹੜੇ ਕੋਈ ਪੜ੍ਹਨ ਲਿਖਣ ਦੇ ਵਿੱਚ ਥੋੜ੍ਹੀ ਜਿਹੀ ਜਿਹਨਾਂ ਦੀ ਸੁਰਤ ਨਹੀਂ ਲੱਗਦੀ, ਉਹਨਾਂ ਨੂੰ ਕਹਿੰਦੇ ਤੁਸੀਂ ਜੰਗ ਲੜੋ ਸ਼ਸਤਰ ਫੜ ਕੇ। ਜਦੋਂ ਜੰਗ ਦੇ ਮੈਦਾਨ ਦੇ ਵਿੱਚ ਲੜੋਗੇ, ਯੁੱਧ ਕਰੋਗੇ।
ਪੀਠ ਦੇਨ ਕਰ ਜੰਗ ਤਿੰਨ ਪ੍ਰਤਕ ਹੈ ਸੁਰਪੁਰ ਪੁੰਨ ਪ੍ਰਿਯ ਕਾਤੁਰ ਸੁਭ ਮਤਹੀਨ। ਪੀਠ ਦੇਨ ਕਰ ਪ੍ਰਾਣ ਪ੍ਰੇ ਕਾਤੁਰ ਸੁਭ ਮਤਹੀਨ।
ਮਹਾਰਾਜ ਗਰੀਬਨ ਬਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜਿਹੜਾ ਜੰਗ ਦੇ ਮੈਦਾਨ 'ਚ ਪਿੱਠ ਵਿਖਾਏਗਾ ਉਹ ਕਾਇਰ ਹੈ, ਉਹ ਗੀਦੀ ਹੈ, ਉਹ ਬੁਜਦਲ ਹੈ, ਅਤੇ ਜਿਹੜਾ ਜੰਗ ਦੇ ਮੈਦਾਨ 'ਚ ਸਨਮੁੱਖ ਹੋ ਕੇ ਜੂਝੇਗਾ ਉਹ ਸ਼ਹੀਦ ਹੈ ਅਤੇ ਗੁਰੂ ਦੀ ਪ੍ਰੀਤ ਨਿਭਾਵੇਗਾ। ਹਾਂਜੀ।
ਆਪ ਪਲਾਵੈ ਅਪਰ ਕੋ ਧੀਰਜ ਕਰਤਾ ਛੀਨ।
ਜਿਹੜਾ ਕਾਇਰ ਹੁੰਦਾ ਨਾ ਗੀਦੀ ਬੰਦਾ, ਉਹ ਜਦੋਂ ਜੰਗ ਦੇ ਮੈਦਾਨ 'ਚੋਂ ਭੱਜਦਾ, ਆਪ ਤਾਂ ਭੱਜਦਾ ਹੀ ਹੈ, ਉਹ ਦੂਜਿਆਂ ਦੇ ਭਜਾਉਣ ਵਿੱਚ ਸਮਰੱਥ ਹੁੰਦਾ। ਕਿਵੇਂ? ਇੱਕ ਭੱਜਦਾ ਨੂੰ ਵੇਖ ਕੇ ਕਹਿੰਦਾ ਫਲਾਣਾ ਤੁਰ ਗਿਆ, ਆਪਾਂ ਵੀ ਨਿਕਲੀਏ। ਉਹ ਦੂਜਾ ਜਾਂਦਾ, ਤੀਜਾ ਜਾਂਦਾ, ਉਹ ਸਾਰੀ ਫੌਜ 'ਚ ਭਾਜ ਪਾ ਦਿੰਦਾ। ਇੱਕ ਬੰਦਾ ਵੀ ਕਾਇਰ ਹੋਵੇ ਨਾ ਫੌਜ ਵਿੱਚ, ਅਤੇ ਉਹ ਇਕੱਲਾ ਬੰਦਾ ਸਾਰੀ ਫੌਜ ਦਾ ਮਨੋਬਲ ਤੋੜ ਦਿੰਦਾ। ਜੇ ਕਾਇਰਾਂ ਦੀ ਫੌਜ ਹੋਵੇ ਅਤੇ ਵਿੱਚ ਇੱਕੋ ਹੀ ਸੂਰਮਾ ਹੋਵੇ ਉਹਨਾਂ ਦਾ ਮੁਖੀ, ਅਤੇ ਉਹ ਇੰਨਾ ਦਲੇਰ ਹੋਵੇ ਉਹਨਾਂ ਕਾਇਰਾਂ ਵਿੱਚ ਵੀ ਦਲੇਰੀ ਭਰ ਦਿੰਦਾ ਵੀ ਲੜੋ, ਅਤੇ ਹਜ਼ਾਰਾਂ ਸੂਰਮਿਆਂ 'ਚ ਇੱਕ ਅੱਧਾ ਕਾਇਰ ਭੱਜਣ ਲੱਗੇ ਅਤੇ ਦੂਜਿਆਂ ਦੇ ਮਨ 'ਤੇ ਵੀ ਅਸਰ ਪਾ ਦਿੰਦਾ। ਹਾਂਜੀ,
ਬਹੁ ਪਾਪਨ ਫਲ ਭੋਗਤਾ ਪਰੈ ਨਰਕ ਮਹਿਸੂਏ।
ਔਰ ਇਹੋ ਜਿਹਾ ਜਿਹੜਾ ਕਾਇਰ ਬੰਦਾ ਜੰਗ ਦਾ ਮੈਦਾਨ ਛੱਡ ਕੇ ਭੱਜਣ ਵਾਲਾ, ਉਹਨੂੰ ਕਈ ਨਰਕ ਭੋਗਣੇ ਪੈਂਦੇ ਆ, ਕਈ ਨਰਕ, ਕਿਉਂਕਿ ਬੜਾ ਵੱਡਾ ਪਾਪ ਹੈ ਉਹਦੇ ਲਈ। ਧਰਮ ਛੱਡ ਕੇ ਦੌੜਿਆ ਨਾ, ਸੂਰਮੇ ਦਾ ਧਰਮ ਕੀ ਹੈ? ਜੰਗ ਦੇ ਮੈਦਾਨ ਦੇ ਵਿੱਚ ਸਨਮੁੱਖ ਹੋ ਕੇ ਲੜਨਾ, ਇਹ ਸੂਰਮੇ ਦਾ ਧਰਮ ਹੈ। ਉਹ ਧਰਮ ਪਾਲੇ ਨਾ, ਧਰਮ ਛੱਡ ਦੇ, ਦੌੜ ਜੇ ਕਾਇਰ ਬਣ ਕੇ, ਕਹਿੰਦੇ ਉਹਨੂੰ ਬੜਾ ਵੱਡਾ ਪਾਪ ਲੱਗਦਾ। ਫਿਰ ਸੈਂਕੜੇ ਵੇਰੀ ਮਰ ਮਰ ਕੇ ਨਰਕਾਂ ਵਿੱਚ ਪੈਂਦਾ ਹੈ।
ਪਾਏ ਭਾਂਜ ਨਿਜ ਭਾਜ ਕੈ ਧਰਮ ਪ੍ਰਹਾਰੀ ਹੋਵੇ।
ਉਹ ਭਾਜੜ ਪਾ ਕੇ, ਯਾਨੀ ਕਿ ਆਪ ਭੱਜ ਕੇ ਬਾਕੀ ਫੌਜ ਵਿੱਚ ਵੀ ਭਾਜੜ ਪਾ ਦਿੰਦਾ। ਜਦੋਂ ਫੌਜ ਵਿੱਚ ਭਾਜੜ ਪਾ ਦਿੰਦਾ, ਉਹਦੇ ਨਾਲ ਫਿਰ ਉਹ ਸਾਰੀ ਫੌਜ ਦਾ ਮਨੋਬਲ ਤੋੜ ਦਿੰਦਾ ਹੈ।
ਜੰਗ ਵਿਖੈ ਨਹਿ ਸੰਗ ਲਿਹੋ, ਸੰਗ ਜੇ ਰਹਿ ਪਿਛਾਰ।
ਕਹਿੰਦੇ ਇਹੋ ਜਿਹਾ ਜਿਹੜਾ ਕੋਈ ਕਾਇਰ ਬੰਦਾ ਨਾ, ਉਹਨੂੰ ਜੰਗ ਦੇ ਮੈਦਾਨ 'ਚ ਨਹੀਂ ਨਾਲ ਲੈਣਾ। ਇਹੋ ਜਿਹਾ ਜੇ ਕੋਈ ਸੰਗੀ ਸਾਥੀ ਵੀ ਹੋਵੇ ਨਾ, ਤਾਂ ਉਹਨੂੰ ਪਿੱਛੇ ਡੇਰੇ 'ਤੇ ਹੀ ਛੱਡ ਆਓ ਵੀ ਤੇਰਾ ਮਤਲਬ ਨਹੀਂ ਸਾਡੇ ਨਾਲ ਜਾਣ ਦਾ, ਤੂੰ ਇੱਥੇ ਘਰ ਬਹਿ। ਪਤਾ ਤਾਂ ਹੁੰਦਾ ਵੀ ਨਾਲ ਕਿਹੜਾ ਕਾਇਰ ਕਿਹੜਾ ਸੂਰਮਾ। ਜੰਗ ਲੜਨ ਜਾਣਾ ਅਤੇ ਸੂਰਮਿਆਂ ਦੀ ਫੌਜ ਲੈ ਕੇ ਜਾਣਾ, ਜੇ ਕੋਈ ਕਾਇਰ ਹੈ ਵੀ ਤੁਹਾਡੇ 'ਚ, ਤੁਹਾਨੂੰ ਪਤਾ ਹੈ, ਤਾਂ ਉਹਨੂੰ ਹੱਥ ਜੋੜ ਕੇ ਅਤੇ ਸਰੋਪਾ ਪਾ ਕੇ ਉੱਥੇ ਹੀ ਛੱਡ ਆਓ ਵੀ ਤੂੰ ਇੱਥੇ ਹੀ ਠੀਕ ਹੈ ਬਈ, ਇੱਥੇ ਕੋਈ ਝਾੜੂ ਝੂੜੂ ਮਾਰ ਲਿਆ ਕਰ, ਬੈਠਾ ਲੰਗਰ ਪਾਣੀ 'ਚ ਕਰ ਲਿਆ ਕਰ, ਉੱਥੇ ਜੰਗ ਵਾਲਾ ਕੰਮ ਨਹੀਂ ਤੇਰਾ। ਹਾਂਜੀ,
ਯੋਧਾ ਅਗਰ ਵਧੈ ਅਧਿਕ ਨਿਰਭੈ ਧੀਰਜ ਧਾਰ।
ਕਹਿੰਦੇ ਜਿਹੜਾ ਯੋਧਾ ਹੈ ਨਾ ਸੂਰਮਾ, ਉਹ ਨਿਰਭੈ ਹੋ ਕੇ ਜੰਗ ਦੇ ਮੈਦਾਨ 'ਚ ਅੱਗੇ ਵਧਦਾ ਅਤੇ ਆਪਣੇ ਹਿਰਦੇ ਵਿੱਚ ਮਹਾਨ ਧੀਰਜ ਨੂੰ ਧਾਰਨ ਕਰਦਾ ਹੈ।
ਉੱਤਮ ਮੱਧਮ ਅਧਮ ਹੈ ਯੋਧਾ ਤੀਨ ਪ੍ਰਕਾਰ।
ਤਿੰਨ ਤਰ੍ਹਾਂ ਦੇ ਯੋਧੇ ਹੁੰਦੇ ਨੇ, ਇੱਕ ਨੇ ਉੱਤਮ, ਦੂਜੇ ਨੇ ਮੱਧਮ ਅਤੇ ਤੀਜੇ ਨੇ ਕਨਿਸ਼ਟ, ਜਿਹੜੇ ਅਧਮ ਕਹੇ ਹਨ। ਉੱਤਮ, ਮੱਧਮ ਅਤੇ ਅਧਮ, ਇਹ ਤਿੰਨ ਤਰ੍ਹਾਂ ਦੇ ਯੋਧੇ ਹੁੰਦੇ ਨੇ, ਅੱਗੇ ਦੱਸਦੇ ਨੇ।
ਅਭਿਆਸੈ ਸ਼ਸਤਰਨ ਹਤਨ ਨਿਤ ਪ੍ਰਤ ਬਾਰੰਬਾਰ।
ਪਹਿਲੇ ਉਹ ਨੇ ਉੱਤਮ, ਜਿਹੜੇ ਸ਼ਸਤਰਾਂ ਦਾ ਅਭਿਆਸ ਕਰਦੇ ਬਾਰੰਬਾਰ, ਨਿਤਾ ਪ੍ਰਤੀ, ਵੀ ਸ਼ਸਤਰ ਕਿਵੇਂ ਚਲਾਉਣਾ, ਕਿਵੇਂ ਵਾਰ ਕਰਨਾ, ਤਲਵਾਰ ਦਾ ਵਾਰ ਕਿਵੇਂ ਕਰਨਾ, ਬੰਦੂਕ ਕਿਵੇਂ ਚਲਾਉਣੀ, ਉਹ ਇਕੱਲੇ ਇਕੱਲੇ ਸ਼ਸਤਰ ਦਾ ਜਿਹੜਾ ਅਭਿਆਸ ਕਰਦਾ ਹੈ।
ਠੀਕ ਹੈ, ਜੰਗ ਲਰ ਤਰ ਹੈ ਬਾਮ ਦਾਹਨੇ ਹੋਏ।
ਜਦੋਂ ਜੰਗ ਹੋਵੇ ਸ਼ੁਰੂ, ਫਿਰ ਜੰਗ 'ਚ ਟਿਕ ਜਾਏ, ਕਦੇ ਸੱਜੇ ਹੋ ਕੇ ਮਾਰੇ, ਕਦੇ ਖੱਬੇ ਹੋ ਕੇ ਮਾਰੇ, ਫਿਰ ਵੱਢਦਾ ਹੀ ਜਾਵੇ।
ਸਨਮੁਖ ਹਤੈ ਕੇ ਹੇਲ ਮਹਿ ਸ਼ਤਰੂ ਬਿਨਾ ਸਹਿ ਜੋਏ।
ਕਹਿੰਦੇ ਬਿਨਾਂ ਕਿਸੇ ਸਹਾਇਤਾ ਦੇ ਜੰਗ ਦੇ ਮੈਦਾਨ ਦੇ ਵਿੱਚ ਸਨਮੁੱਖ ਹੋ ਕੇ ਸ਼ਸਤਰਾਂ ਨਾਲ ਜੂਝੇ, ਸ਼ਸਤਰਾਂ ਨਾਲ ਵੈਰੀ ਨੂੰ ਮਾਰੇ।
ਟਿਕੇ ਜੰਗ ਮਹਿ ਅਗਰ ਵੱਧ ਮਾਰੈ ਰਿਪ ਕੋ ਤਾਏ।
ਉਹ ਨੇ ਉੱਤਮ ਯੋਧੇ, ਤਿੰਨ ਤਰ੍ਹਾਂ ਦੇ ਉਹ ਉੱਤਮ ਯੋਧਾ। ਦੂਸਰਾ ਵੀ ਪਹਿਲਾਂ ਜੰਗ ਜਦੋਂ ਸ਼ੁਰੂ ਹੋ ਗਿਆ ਉਦੋਂ ਆਇਆ, ਪਹਿਲਾਂ ਸ਼ੁਰੂਆਤ ਉਹਨੇ ਨਹੀਂ ਕੀਤੀ ਜੰਗ 'ਚ ਆ ਕੇ, ਜਦੋਂ ਵੇਖਿਆ ਵੀ ਹੁਣ ਜੰਗ ਭੱਖ ਗਿਆ ਅਤੇ ਭਖੇ ਹੋਏ ਜੰਗ ਦੇ ਵਿੱਚ ਆ ਕੇ ਫਿਰ ਖਲੋ ਜਾਵੇ ਅਤੇ ਅੱਗੇ ਵੱਧ ਕੇ ਦੁਸ਼ਮਣ ਨੂੰ ਮਾਰੇ।
ਮੱਧਮ ਯੋਧਾ ਜਾਨੀਏ ਪਰ ਦਲ ਦੇ ਚਲਾਏ।
ਉਹ ਦਲ ਨੂੰ ਜਿਹੜਾ ਦੁਸ਼ਮਣ ਦੀ ਫੌਜ ਆ ਉਹਨੂੰ ਭਾਜੜ ਪਾ ਦੇਵੇ, ਉਹਨੂੰ ਕਹਿੰਦੇ ਨੇ ਮੱਧਮ ਯੋਧਾ। ਹਾਂਜੀ,
ਭਾਜਿਓ ਪਰ ਦਲ ਦੇਖ ਕੇ ਤ੍ਰਿਤ ਸਬਨ ਹਟਾਏ।
ਕਹਿੰਦੇ ਦੁਸ਼ਮਣ ਦਾ ਦਲ ਭੱਜਿਆ ਹੋਇਆ ਵੇਖ ਕੇ ਸਾਰਿਆਂ ਦਾ, ਦੁਸ਼ਮਣਾਂ ਦਾ ਜਿਹੜਾ ਧੀਰਜ ਹੈ ਉਸ ਧੀਰਜ ਨੂੰ ਹਟਾ ਦੇਵੇ।
ਫਿਰੈ ਆਪ ਰਿਪ ਸਮੁੱਖ ਹੱਤ ਉੱਤਮ ਲਖੋ ਸੁਭਾਏ।
ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਅੱਗੇ ਹੋ ਕੇ ਵੈਰੀ ਨੂੰ ਭਾਜੜੀ ਪਾ ਦੇਵੇ, ਭਜਾ ਹੀ ਦੇਵੇ, ਔਰ ਸਨਮੁਖ ਹੋ ਕੇ ਫਿਰ ਉਹ ਸਭ ਤੋਂ ਉੱਤਮ ਯੋਧਾ ਹੈ।
ਦਲ ਪਲਾਏ ਧਰ ਤਰਾਸ ਕੋ ਟਿਕਹਿ ਨਾ ਪਾਏ ਜਮਾਏ।
ਜਦੋਂ ਦੁਸ਼ਮਣ ਨੂੰ ਭਾਜੜ ਪਾ ਦੇਵੇ ਤੇ ਉਹਦਾ ਪੈਰ ਦੁਸ਼ਮਣ ਦਾ ਜੰਗ ਦੇ ਮੈਦਾਨ ਚ ਨਾ ਟਿਕੇ।
ਦੁਸ਼ਤਰ ਤਿੰਨਹੋ ਬਹੋਰ ਨਾ ਜਿਮ ਜਲ ਹੜਕੋ ਜਾਏ।
ਤੇ ਫੇਰ ਕਈ ਵਾਰੀ ਇਹੋ ਜਿਹਾ ਵੀ ਸਮਾਂ ਬਣ ਜਾਂਦਾ ਵੀ ਦੁਸ਼ਮਣ ਭਾਰੂ ਹੋ ਜਾਏ, ਦੁਸ਼ਮਣ ਦਾ ਦਲ ਭਾਰੂ ਹੋ ਗਿਆ, ਸਾਡੇ ਨਾਲ ਜਿਹੜੀ ਫੌਜ ਹੋਵੇ ਉਹਨਾਂ ਦੇ ਪੈਰ ਹਿੱਲ ਜਾਣ ਤੇ ਉਹ ਦੌੜਨ ਲੱਗ ਪੈਣ ਪਿੱਛੇ ਨੂੰ, ਉਹਨਾਂ ਨੂੰ ਫਿਰ ਰੋਕ ਸਕਣਾ ਬੜਾ ਔਖਾ ਕੰਮ ਹੈ। ਭੱਜਦੀ ਫੌਜ ਨੂੰ ਰੋਕਣਾ, ਜਦੋਂ ਸਾਰੀ ਫੌਜ ਹੀ ਭੱਜ ਟੁਰੇ ਪਿੱਛੇ ਨੂੰ, ਉਹਨੂੰ ਰੋਕ ਕੇ ਦੁਬਾਰਾ ਲੜਨ ਵਾਸਤੇ ਤਿਆਰ ਕਰਨਾ ਬਹੁਤ ਔਖਾ ਕੰਮ ਹੈ।
ਮ੍ਰਿਗ ਗਨ ਥੰਬੈ ਨਾ ਭਾਜਤੇ ਤਿਮ ਪਲਾਏ ਬੋ ਜੰਗ।
ਗੱਲ ਫਿਰ ਏਦਾਂ ਹੁੰਦੀ ਹੈ ਵੀ ਹਿਰਨਾਂ ਦੀ ਡਾਰ ਜਦੋਂ ਭੱਜਦੀ ਹੈ ਫਿਰ ਉਹਨਾਂ ਨੂੰ ਰੋਕਣਾ ਔਖਾ ਹੁੰਦਾ, ਫਿਰ ਹਿਰਨ ਰੋਕੇ ਨਹੀਂ ਜਾਂਦੇ ਜਦੋਂ ਦੀ ਡਾਰ ਦੌੜਦੀ ਹੈ। ਇਸੇ ਤਰ੍ਹਾਂ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣ ਦੇ ਹੱਲੇ ਨਾਲ ਫੌਜ ਭੱਜ ਗਈ ਆਪਣੀ, ਫਿਰ ਉਹਨਾਂ ਨੂੰ ਰੋਕ ਕੇ ਵਾਪਸ ਥੰਭ ਕੇ ਲਿਆਉਣਾ ਬਹੁਤ ਔਖਾ ਹੈ।
ਤਬ ਧੀਰਜ ਧਰ ਹੋਏ ਖਰੋ ਜਿਮ ਰਣ ਥੰਭ ਨਿਸੰਗ।
ਫਿਰ ਜਿਹੜਾ ਉਸ ਫੌਜ ਦਾ ਮੁਖੀ ਹੋਵੇ ਉਹ ਨਾ ਭੱਜੇ, ਉਹ ਕੀ ਕਰੇ? ਕਹਿੰਦੇ ਫਿਰ ਉਹ ਸੂਰਮਤਾਈ ਵਿਖਾਵੇ ਆਪਣੀ। ਉੱਤਮ ਸੂਰਮਾ ਉਹ ਹੈ ਕਿ ਉਸ ਵੇਲੇ ਖਲੋ ਜੇ, ਕਹਿੰਦੇ ਤੁਸੀਂ ਭੱਜਣਾ ਭੱਜ ਜਾਓ, ਮੈਂ ਇਕੱਲਾ ਹੀ ਲੜਾਂਗਾ ਭਾਵੇਂ ਮਰਨਾ ਕਿਉਂ ਨਾ ਪੈ ਜਾਏ। ਯਾਨੀ ਕਿ ਹੌਂਸਲਾ ਕਰਕੇ ਖਲੋ ਜੇ, ਜੇ ਇੱਕ ਵੀ ਹੌਂਸਲਾ ਕਰਕੇ ਖਲੋ ਗਿਆ ਉਹਨੂੰ ਵੇਖ ਕੇ 10 ਹੋਰ ਖਲੋ ਜਾਣੇ ਆ, 10 ਨੂੰ ਵੇਖ ਕੇ 20 ਹੋਰ ਖਲੋ ਜਾਣੇ ਆ, ਇੱਕਦਮ ਹੀ ਫਿਰ ਮਾਹੌਲ ਹੀ ਬਦਲ ਜਾਂਦਾ ਜੰਗ ਦਾ। ਇਹ ਨੀਤੀਆਂ ਦੱਸ ਰਹੇ ਸਤਿਗੁਰੂ ਜੰਗ ਯੁੱਧ ਦੀਆਂ, ਕਿਉਂਕਿ ਖਾਲਸੇ ਨੇ ਲੜਦੀਆਂ ਨੇ। ਕਈ ਵਾਰੀ ਗੁਰੀਲਾ ਨੀਤੀ ਨਾਲ ਦੁਸ਼ਮਣ ਨੂੰ ਮਾਰ ਕੇ ਹਰਨ ਭਰਨ ਵੀ ਹੋਣਾ ਪੈਂਦਾ ਸੀ ਖਾਲਸੇ ਨੂੰ, ਸਾਰੀਆਂ ਨੀਤੀਆਂ ਸਿਖਾਈਆਂ। ਮਹਾਰਾਜ ਕਹਿੰਦੇ ਜੇ ਫੌਜ ਨੂੰ ਆਪਣੀ ਨੂੰ ਭਾਜ ਪੈ ਗਈ, ਮੰਨ ਲਓ ਦੁਸ਼ਮਣ ਜ਼ਿਆਦਾ, ਅਤੇ ਹੁਣ ਵੇਖੋ ਵੀ ਇਹ ਭੱਜਣ ਲੱਗੇ, ਉਹਨਾਂ ਨੂੰ ਭੱਜਦਿਆਂ ਹੋਇਆਂ ਨੂੰ ਹੁਣ ਰੋਕਣਾ ਔਖਾ, ਕਿਵੇਂ ਰੋਕੀਏ? ਕਹਿੰਦੇ ਫਿਰ ਕੋਈ ਜਪੀ ਤਪੀ ਸੂਰਮਾ ਹੋਵੇ, ਉਹ ਖਲੋ ਜੇ ਇਕੱਲਾ ਹੀ ਸਿਰ ਡਾਹ ਕੇ, ਉਹ ਕਹਿੰਦਾ ਆਵਾਜ਼ ਮਾਰ ਕੇ ਕਹਿ ਦੇ ਭੱਜਣ ਲੱਗੇ ਉਹ, ਜਾਓ ਮੈਂ ਨਹੀਂ ਜਾਂਦਾ, ਮੈਂ ਕਲਗੀਆਂ ਵਾਲੇ ਪਾਤਸ਼ਾਹ ਦਾ ਪੋਤਾਂ, ਜਾਂ ਮਰਾਂਗਾ ਜਾਂ ਮਾਰਾਂਗਾ। ਕਹਿੰਦੇ ਜਦੋਂ ਇੱਦਾਂ ਕਹਿ ਦਿਓਗੇ ਫਿਰ ਉਹ ਬਾਕੀ ਵੀ ਜਿਹੜੇ ਭੱਜਦੇ ਨੇ ਰੁਕ ਜਾਣਗੇ, ਵੀ ਜੇ ਸਾਡਾ ਭਰਾ ਇਕੱਲਾ ਰਹਿ ਗਿਆ ਇੱਥੇ ਅਸੀਂ ਕਿਉਂ ਜਾਈਏ, ਉਹ ਵੀ ਫਿਰ ਉੱਥੇ ਖਲੋ ਜਾਣਗੇ ਲੜਨ ਲਈ।
ਕਰੈ ਵਾਰ ਤਬ ਆਪਣੇ ਰਿਪ ਤੇ ਸਹਿਕੈ ਅੰਗ।
ਕਹਿੰਦੇ ਫਿਰ ਆਪਣੇ ਵਾਰ ਕਰੇ, ਦੁਸ਼ਮਣ ਦੇ ਮੂੰਹ ਨੂੰ ਤੋੜ ਕੇ ਰੱਖ ਦੇ, ਔਰ ਦੁਸ਼ਮਣ ਵੱਲੋਂ ਕੀਤੇ ਵਾਰ ਨੂੰ ਆਪਣੇ ਮੱਥੇ ਤੇ ਝੱਲੇ।
ਖਰੇ ਕਰੇ ਪਟ ਸੰਗ ਕੈ ਰੋਕੈ ਸ਼ਤਰੁਨ ਜੰਗ।
ਔਰ ਆਪਣੇ ਨਾਲ ਦੇ ਸਾਥੀਆਂ ਨੂੰ ਰੋਕ ਕੇ ਜੰਗ ਦੇ ਮੈਦਾਨ ਚ ਦੁਸ਼ਮਣ ਨੂੰ ਰੋਕ ਲਵੇ।
ਭਏ ਪਲਾਇਨ ਵੀਰ ਜੇ ਜੋ ਰੋਕੈ ਧਰ ਧੀਰ।
ਜਿਹੜੇ ਭੱਜ ਗਏ ਸਨ ਉਹਨਾਂ ਨੂੰ ਵੀ ਧੀਰਜ ਦੇ ਕੇ ਰੋਕ ਕੇ ਲੜਾਉਣਾ।
ਫਲ ਪ੍ਰਾਪਤ ਅਸਮੇਧ ਕੋ ਉੱਤਮ ਸੂਰ ਪੀਰ।
ਕਹਿੰਦੇ ਇਹੋ ਜਿਹੇ ਯੋਧੇ ਨੂੰ ਅਸਵਮੇਧ ਯੱਗ ਦੇ ਫਲ ਦੀ ਪ੍ਰਾਪਤੀ ਹੁੰਦੀ ਹੈ, ਔਰ ਉਹ ਯੋਧਾ ਸੰਸਾਰ ਦੇ ਜਿੰਨੇ ਯੋਧੇ ਨੇ ਉਹਨਾਂ ਵਿੱਚੋਂ ਸਭ ਤੋਂ ਉੱਤਮ ਯੋਧਾ ਹੈ। ਭੱਜਦੀ ਹੋਈ ਫੌਜ ਨੂੰ ਵੀ ਬਲ ਦੇ ਕੇ ਥੰਮ ਲੈਣਾ ਵੀ ਠਹਿਰੋ ਮੈਂ ਲੜਾਂਗਾ, ਔਰ ਉਹਨਾਂ ਨੂੰ ਰੋਕ ਲਵੇ। ਕਹਿੰਦੇ ਜਦੋਂ ਰੋਕਣ ਦਾ ਜਿਹੜਾ ਉਹਨੂੰ ਫਲ ਮਿਲਣਾ ਨਾ, ਉਹ ਹੈ ਅਸਵਮੇਧ ਯੱਗ ਦਾ ਫਲ, ਤੇ ਫਿਰ ਉਹ ਯੋਧਾ ਸਭ ਤੋਂ ਉੱਤਮ ਸੂਰਮਾ ਗਿਣਿਆ ਜਾਂਦਾ ਹੈ।
ਸੁਭਟਨ ਤੇ ਪਰਵਾਰਿਓ ਮਾਰ ਹੈ ਸਹ ਹੈ ਪ੍ਰਹਾਰ।
ਸੂਰਮਿਆਂ ਕਰਕੇ ਫਿਰ ਉਹ ਘਿਰਿਆ ਰਹਿੰਦਾ ਹੈ ਸੁਭਟਨ ਸੋ। ਕਹਿੰਦੇ ਸੂਰਮਿਆਂ ਨਾਲ ਘਿਰ ਕੇ ਜੰਗ ਦੇ ਮੈਦਾਨ 'ਚ ਜਾਂ ਮਾਰੇ ਜਾਂ ਉਹਨਾਂ ਦੇ ਵਾਰਾਂ ਨੂੰ ਆਪਣੇ ਸਰੀਰ 'ਤੇ ਝੱਲੇ।
ਪਹੁੰਚੈ ਅਛੈ ਸੋ ਲੋਕ ਮਹਿ ਤਨ ਕਲੰਕ ਸਭ ਡਾਰ।
ਉਹਨੂੰ ਫਿਰ ਅੱਗੇ ਲੋਕ ਦੀ ਜਿਹੜਾ ਸੱਚਖੰਡ ਦਾ ਲੋਕ ਹੈ ਉਹ ਪ੍ਰਾਪਤ ਹੁੰਦਾ, ਜਿੱਥੇ ਫਿਰ ਕੋਈ ਸ਼ੋਕ ਨਹੀਂ ਵਿਆਪਦਾ।
ਕਹੈ ਕਲੀਵ ਨਾ ਬਾਕ ਕੋ ਵਿਆਕੁਲ ਹੋਏ ਨਾ ਜੋਏ।
ਕਦੇ ਹੀਜੜਿਆਂ ਵਾਲੀਆਂ, ਕਲੀਵ ਦਾ ਮਤਲਬ ਹੁੰਦਾ ਕਾਇਰਾਂ ਵਾਲੀਆਂ ਗੱਲਾਂ ਨਾ ਕਰੇ, ਕਦੇ ਢੈਂਦੀ ਕਲਾ ਵਾਲੇ ਬੋਲ ਨਾ ਬੋਲੇ, ਸਦਾ ਚੜ੍ਹਦੀ ਕਲਾ ਦੀ ਗੱਲ ਕਰੇ।
ਅਸ਼ਤਰ ਸ਼ਸਤਰ ਕੋਨ ਹੈ ਗਨਹਿ ਮਾਰਨ ਮਹਿਰਿਸ ਹੋਏ।
ਕਹਿੰਦੇ ਸ਼ਸਤਰ ਅਸਤਰ ਨਾ ਗਿਣੇ, ਇਹ ਨਾ ਵੇਖੇ ਵੀ ਦੁਸ਼ਮਣ ਕੋਲ ਕਿਹੜਾ ਸ਼ਸਤਰ ਹੈ ਕਿਹੜਾ ਅਸਤਰ ਹੈ, ਤੁਹਾਡੇ ਕੋਲ ਜਿਹੜਾ ਸ਼ਸਤਰ ਹੈ ਉਹ ਲੈ ਕੇ ਉਹਦੇ ਤੇ ਟੁੱਟ ਕੇ ਪੈ ਜਾਓ।
ਮਰਨ ਬਿਖੈ ਨਿਸ਼ਚੈ ਜਿਸੈ ਰਣ ਪ੍ਰਿਯ ਧੀਰ ਸਮੇਤ।
ਕਹਿੰਦੇ ਮਰਨ ਸਮੇਂ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਆਪਣਾ ਨਿਸ਼ਚਾ ਪੱਕਾ ਕਰਕੇ ਰੱਖਦਾ, ਔਰ ਇਹ ਬਿਰਤੀ ਰੱਖਦਾ ਨਿਸ਼ਚੈ ਕਰ ਆਪਣੀ ਜੀਤ ਕਰੋ, महाराज जी कहिंदे फिर वो रण प्रिया है धीरज दे समेत है।
प्यारे करै न प्राण को लड़ै धर्म के हेत।
वो अपने प्राणा नू प्यारे करके ना जाने धर्म दे हेत जंग दे मैदान च लड़ के जूझ जावे।
चमू बिहू के अगर मैं ठहरावै बरबीर।
दुश्मन दे घेरे दे सामने जे आ जावे तां उना दे सामने खलो के अड़ जावे। लोहे दा तख्ता बन के दुश्मन नू जंग च घेरे।
होए जोधा इक जोर के बिच ते भजै ना पीर।
ओ असली योधा है जेड़ा इको जोर ते जंग दे मैदान विच लड़दा रहे और जंग दे मैदान चो पीरू ते कायर बन के ना भजे।
मुख लक्षण एह जीत को हिए हरख पट होए।
महाराज जी कहंदे जीत दे लक्षण पहला दिसन लग पैंदे आ जेड़े शास्त्रां च दसे हन।
हतै शत्रु को जंग मह यह चह सब कोए।
कहंदे हर एक सिंह दा मन दा यही ख्याल होवे कि मैं जंग दे मैदान च दे केवल दुश्मन नू मारना है।
बायो पृष्ठ रव पृष्ठ पर कन पी होए पश्चात।
कुछ धर्म ग्रंथां च ना शुभ शगन दसे ने जितण वालियां दे। ओ निशानियां जिन्हें जितना हुंदा नू पहलां दिस जांदियां। की हुंदियां जी ओ निशानियां? धर्म ग्रंथां च जिहड़ियां दसियां ने कि जदों जंग दे मैदान च लड़ना है उहदी हवा जिहड़ी हवा चल रही उह पिछले पास्यों अगे नू चलण लग पैंदी। ये पहला शुभ शगन है। दूसरा राव पिष्ट, सूरज पिछले पासे हुंदा उहदे, यानी कि सूरज का भी प्रताप पिछों उहदे दिसदा। फिर तीसरा कान भी होए पश्चात, बदल भी पिछले पासे हुंदे है। हाँ जी,
पीछे बोल बिहंग होए लखै जीत की बात।
चौथा पंछी बोलदे ने ते ओ जिन्हां ने जितना उन्हां दे दल दे पिछले पासे बोलदे ने। जे गिद्धा बोलण जां किसे दे सिर दे उत्ते इल्ला मंडराउण उहदा मतलब हुंदा जिहड़ी फौज दे सिर ते गिद्धां ते इल्ला मंडरा रहीआं उहदा नुकसान होवेगा। इह कुदरती तौर ते है, कुदरती खेड इदां नज़र आउंदी, इह कोई वहिम भरम नहीं हन। तूं कुदरत भी वेखदी है ना सारी खेड, उह भी निशानियां देंदी है वी आह कुछ वरतणा। उह कुदरत दे भी कई तरां दे रंग ने संसार नूं रंग विखाउण दे। तू कहिंदे इस तरह फिर पंछी पिछले पासे बोलदे ने जिन्हां ने जितना होवे।
बै बाकी जावद है मरै नहीं किस थाए।
ये गल सूरमा अपने हिरदे च रखे भी जे उम्र वधी होई है ना फिर जिथे मर्जी जंग दे मैदान च तुरिया फिरे कोई मार नहीं सकदा। जे घटी होई है ते फिर कोई बचा नहीं सकदा।
पूरे यार बल होन ते बचे ना कोट उपाय।
जे उम्र पूरी हो गई है फिर करोड़ा उपाय भी कर लवे नहीं बच सकदा।
इम लख कै धीरज तरै पर दल करै विनाश।
एदा जान के धीरज धारण करे ते दुश्मन दे दल दा विनाश करे।
जीते धन जस प्राप्ति मरे सुरग मह बास।
कहिंदे जितेगा इस लोक दा राज धन प्राप्त जस प्राप्त होवेगा, मरेगा ते शहीदी प्राप्त करके सचखंड मिलेगा।
शस्त्रन मह कर प्रेम को नितले सार संभाल।
खालसा जी शस्त्रां नाल प्रेम करना, नित शस्त्रां दा अभ्यास करना, शस्त्र सांभणे हन, शस्त्र कमर कसे रखने हन।
निर्मल कर तर कर बिखै अर्प है पुष्पन माल।
ते शस्त्र ओ रखना जिहनूं धार लगी होवे, खुंडियां तलवारां नहीं पाणियां भी लोड़ पैण ते काम ही ना आउण। महाराज ने ते बकायदा कहा निर्मल निर्मल कर धर कर विखै। निर्मल कर धर का मतलब हुंदा भी निर्मल धारा बना के, यानी कि तलवार नूं शस्त्र नूं धार लगी होवे उह अपने हाथ च धारण करनी है। फिर शस्त्रां नूं पूजना, अर्पण पुष्पन माल, शस्त्रां नूं फुल्लां दी माला भेट करनी है।
धूप धुपाए चंदन चरच सौरभ अर्प चढ़ाए।
दशहरे वाले दिन सारा खालसा शस्त्र पूजदा। महाराज जी कहिंदे शस्त्रां नूं धूप दिखाउणी है साढ़े पीर ने, इन्हां ते चंदन दा चर्चन करना है।
धारै आदर सहित पट रखै अंग लगाए।
शस्त्र नूं सत्कार नाल शरीर ते धारण करना, सूरम्या ने अंग नाल ला के रखना, छाती नाल ला के रखना शस्त्रां नूं।
प्रथम टिकावै हाथ निज अनक गुलेले मार।
महाराज जी विद्या भी दस दे, कहिंदे तुसीं तीर कमान चलाउणी है ना, पर उस तो पहला तुसी गुलेला चलाना सीखो। हाथ च गुलेल पकड़ के गुलेल दे नाल हाथ टकाना शुरू करो।
पुन तन खै चन के बिखे नित ही जतन संभार।
पहला गुलेल चलानी सिखोगे, बाहवा च बल आवेगा, हाथ सीधे होणगे, फिर तनख पकड़नी ते तीर नहीं चलाउणा। पहला सिर्फ तनख दी तंदी खिचण दी प्रैक्टिस करनी है, फिर उहदे च तीर पा के ते निशाना लाउणा।
हाथ सिकंदै सम करै निश्चल नैन समेत।
महाराज कहिंदे तीर चलाण वेले की चीज़ां दा ख्याल रखणा। दुनिया दे महान तीर चलाण वाले तीर अंदाज गुरदेव कलगीधर जी अपना तजर्बा खालसे नूं दसण लग्गिया वी तीर चलाउणा किवें है। कहिंदे मोढा सीधा, मोढे दे बराबर बांह सीधी, हथ सीधा होवे ते जिहड़ा मुठा पकड़िया होया कमान दा ओह ऐन मोढे दे बराबर सीधा होवे।
दृष्ट मुष्ट ते लछ को छद है इक तालीत।
फिर जिहड़ी अख है ओह अख दा निशाना उहदे नाल सीधा होवे। फिर सामने निशाने दे उत्ते निगाह होवे जिथे जा रहा निशाना, तीर दी मुखी नाल उस निशाने नूं सीधा करके वेखे।
दृष्ट मुष्ट मन लछ जब एक संगत को पाए।
कहिंदे पंज चीजां ने, पंज चीजां कठियां हो गईयां ते फिर उन्हां पंजां नूं इकट्ठियां करके जे तीर चलाया ते हो नहीं सकदा निशाने नूं ना वजे, फिर वह निशाने नूं वजेगा वजेगा। पंज चीजां केड़ियां ने? पहली है दृष्टि, निगाह सीधी। दूजा मुष्ट, मुष्ट कहिंदे ने हाथ मुठ्ठी जिथों कमान फड़ी है उहदे वल ध्यान सीधा। तीसरा मन, मन उत्थे होना चाहिदा, एकाग्र होना चाहिदा। चौथा लच्छ, जिथे निशाना लाउणा उहनू वेखणा है। यह चारे चीज़ां जदों इकट्ठियां हो गईयां फिर पंजवां अंदरों जिहड़ी बिरती है मारन दी, भी मार देना हुण लगेगा, इन्ना कॉन्फिडेंस होवे, भरोसा होवे भी निशाने ते जाएगा। जदों ये पंजे चीजां मिल जान,
नह चूक है सोहत निते इम अभ्यास कमाए।
कहिंदे जे इदां अभ्यास कमाओगे फिर निशाने तो तीर खुंजेगा नहीं, वो तीर निशाने च वजेगा ही वजेगा।
बाम मुष्ट तन पर टिकी तथा तुपक के साथ।
जदों कमान तुहाडी टिक गई खब्बे हाथ विच फड़नी, तुहानूं कमान चलानी आ गई, फिर उस तो अगला स्टैप है बंदूक दा। पहला महाराज ने गुलेल, फिर कमान, कमान चलानी आ गई, फिर आउंदी है बंदूक। जिवें कमान फड़नी जिहड़े खब्बे हाथ ने उदा बंदूक दा निशाना खब्बे हाथ दे नाल, बांह दे उत्ते पहला बंदूक नूं टिकाणा सिखणा। हाँ जी,
बल पर निश्चल होत है नह डोल है पुन हाथ।
कहिंदे जदों उदों बल भर के बाहवां विच भी हाथ डोलना नहीं चाहीदा, माड़ा मोटा हिलण, क्योंकि माड़ा जिहा भी हिलिया निशाने तों सजे खब्बे हो जाणी, हाथ ना हिले जदों बंदूक चलाउणी है। इत्थों भी जदों निशाना लाउणा है, घोड़ा दबणा है, उदों एक वारी साह छाती च भर के साह रोक लवे, साह भी ना चलावे, क्योंकि साह भी माड़ा जिहा शरीर ढिला होया उदों भी निशाना हिल जाणा। कहिंदे साह भी पूर्ण तौर ते रोक लवे, शरीर नूं हिलण ना देवे।
तीद मान मन दृष्ट लछ मक्खी जुत सब सोए।
कहिंदे वेखण वाला मन उत्थे होवे, दृष्टि सीधी होवे, निशाना होवे, ते जिहड़ी मक्खी हुंदी बंदूक दे उपरले पासे उह मक्खी दे नाल निशाना सीधा हुंदा। फिर पिछों जिथों वेखणा मक्खी नूं एक ओह जगह उहनूं दीद मान कहिंदे आ। इह पंज चीज़ां इहदियां हो गईयां बंदूक दियां।
पंचो जेक सूत होवै हत्यों बचै नह कोई।
जे पंजे चीज़ां इकट्ठियां हो गईयां केहड़ियां? जिथों निशाना वेखणा उत्थों वेख रहे हां, दूजा मन उत्थे है, तीजा निगाह ऐन टिकी हुई है, चौथा निशाना, ते पंजवीं वह मक्खी जिहड़ी सिरे ते लगी हुंदी बंदूक दे उहनूं वेख के। कहिंदे ना पंजां सहित जदों निशाना लाओगे फिर जिथे लाओगे उत्थे जावेगा, पाड़ पवेगा उस गोली नाल।
नित अभ्यास कर टिकै मिलियो रहै तिन संग।
कहिंदे इहदा अभ्यास नित करना रोज ही, कहिंदे फिर तुहाडा मन टिकिया रहेगा इन्हां दे नाल।
सो आयुध पट हाथ के क्यों ना काज दे जंग।
जिहड़े शस्त्र नूं तुसीं पहलां अभ्यास कीता होया परखिया होया मन लो, जदों जंग च लोड़ पएगी फिर साथ क्यों ना देवे। जिहड़ा पहलां परखिया ही नहीं, उधर दुश्मन आ जाए ते वेखी जे इहनूं किवें चलाउणा, ओहो तलवार नूं तां तार ही नहीं लगी, किवें चलीए हुण। ਇਹ ਨਾ ਹੋਵੇ ਜਿਹੜਾ ਸ਼ਸਤਰ ਤੁਸੀਂ ਗਾਤਰੇ ਰੱਖਦੇ ਹੋ ਤੁਹਾਡੇ, ਜਿਵੇਂ ਆਮ ਕਹਿ ਦਿੰਦੇ ਆ ਵੀ ਤੁਸੀਂ ਉਹਦੇ ਤਜਰਬੇਕਾਰ ਹੋਵੋ, ਤੁਹਾਨੂੰ ਪਤਾ ਹੋਵੇ ਵੀ ਤੁਹਾਡਾ ਸ਼ਸਤਰ ਕਿਵੇਂ ਕੰਮ ਕਰਦਾ। ਹਾਂਜੀ,
ਸਿਰ ਤਰ ਰੱਖੈ ਨਾ ਸ਼ਸਤਰ ਕੋ, ਅਦਬ ਸਹਿਤ ਧਰ ਪਾਸ।
ਸਿਰ ਦੇ ਥੱਲੇ ਨਾ ਰੱਖੇ ਸ਼ਸਤਰ ਨੂੰ, ਉਹਦਾ ਮਤਲਬ ਇਹ ਹੁੰਦਾ ਵੀ ਸਿਰ ਥੱਲੇ ਪਿਆ ਹੋਵੇ, ਉਧਰੋਂ ਕੋਈ ਦੁਸ਼ਮਣ ਆ ਜਾਵੇ ਤੇ ਤੁਸੀਂ ਸਿਰ ਥੱਲੋਂ ਚੁੱਕਣਾ ਵੀ ਔਖਾ ਹੋ ਜਾਣਾ ਲੰਮੇ ਪਿਆਂ ਤੇ। ਯਾਨੀ ਕਿ ਜਦੋਂ ਸੁੱਖ ਲੈਣਾ ਲੰਮਾ ਪੈਣਾ, ਉਦੋਂ ਸ਼ਸਤਰ ਆਪਣੇ ਸੱਜੇ ਖੱਬੇ ਵੱਖੀ ਦੇ ਨਾਲ ਹੋਵੇ, ਵੀ ਨਾਲੋਂ ਨਾਲ ਮੁੱਠੇ 'ਤੇ ਹੱਥ ਚਲਾ ਜਾਏ। ਤੋ ਇਸ ਤਰੀਕੇ ਨਾਲ ਸ਼ਸਤਰ ਤਿਆਰ ਬਰ ਤਿਆਰ ਕੀਤਾ ਨਾ ਖਾਲਸੇ ਨੂੰ ਮਹਾਰਾਜ ਨੇ, ਇਹ ਫੌਜ ਤਿਆਰ ਬਰ ਤਿਆਰ ਖਾਲਸੇ ਦੀ ਹੈ।
ਅੰਗ ਸੰਗ ਲਾਇਓ ਰਹਿ, ਕਰਹੋ ਨਾ ਰਿਪ ਵਿਸਵਾਸ।
ਮਹਾਰਾਜ ਕਹਿੰਦੇ ਦੁਸ਼ਮਣ 'ਤੇ ਭਰੋਸਾ ਨਹੀਂ ਕਰਨਾ। ਪੁਰਾਤਨ ਸਿੰਘ ਤਾਂ ਸੌਣ ਵੇਲੇ ਵੱਡੀ ਤਲਵਾਰ ਜਿਹੜੀ 3.5 ਫੁੱਟੀ ਛਾਤੀ 'ਤੇ ਰੱਖ ਕੇ ਸੌਂਦੇ, ਇੱਕਦਮ ਮੁੱਠੇ ਦੇ ਵਿੱਚ ਹੱਥ ਪਾ ਕੇ ਤਾਂ ਤਿਆਰ ਬਰ ਤਿਆਰ। ਦੁਸ਼ਮਣ ਦਾ ਕੋਈ ਵਿਸ਼ਵਾਸ ਨਹੀਂ ਕਿਹੜੇ ਵੇਲੇ ਚੜ੍ਹ ਕੇ ਆ ਜਾਏ, ਤਿਆਰ ਬਰ ਤਿਆਰ ਹੀ ਰਹੇ ਗੁਰੂ ਕਾ ਸਿੱਖ। ਇਉਂ ਮਹਾਰਾਜ ਨੇ ਫੌਜ ਤਿਆਰ ਕੀਤੀ ਆ ਖਾਲਸੇ ਦੀ। ਅੱਗੇ ਇਹ ਸ਼ਸਤਰ ਵਿੱਦਿਆ ਅਤੇ ਹੁਣ ਅੱਗੇ ਸ਼ਾਸਤਰ ਵਿੱਦਿਆ ਦੇਣ ਲੱਗੇ ਨੇ ਪੰਥ ਨੂੰ। ਸ਼ਸਤਰ ਅਤੇ ਸ਼ਾਸਤਰ ਦੋਵੇਂ ਦਿੱਤੇ ਆ ਸਤਿਗੁਰਾਂ ਨੇ ਪੰਥ ਨੂੰ। ਅੱਗੇ ਜਿਹੜੀ ਕਥਾ ਚੱਲ ਰਹੀ ਹੈ ਉਹ ਬੜੀ ਡੂੰਘੀ ਕਥਾ ਹੈ, ਵੇਦਾਂਤ ਦੇ ਯੋਗ ਦੇ ਪ੍ਰਕਰਨ ਹਨ। ਪਿਆਰੇ ਭਾਈ ਦਇਆ ਸਿੰਘ ਜੀ ਖਾਲਸੇ ਨੂੰ ਉਪਦੇਸ਼ ਦੇ ਰਹੇ ਹੈ, ਕਰਮਾਂ ਦਾ ਨਿਰਣਾ ਕਰਨਗੇ। ਕਰਮ ਕਿੰਨੇ ਪ੍ਰਕਾਰ ਦੇ ਹੁੰਦੇ ਆ, ਉਹਨਾਂ ਕਰਮਾਂ ਦੀ ਕੀ ਪਰਿਭਾਸ਼ਾ, ਕਿਹੜੇ ਕਰਮ ਫਲ ਦਿੰਦੇ ਆ, ਕਿਹੜੇ ਸੜ ਕੇ ਸਵਾਹ ਹੋ ਜਾਂਦੇ ਆ, ਉਹਨਾਂ ਸਾਰੇ ਕਰਮਾਂ ਦਾ ਨਿਰਣਾ ਪਿਆਰੇ ਭਾਈ ਦਇਆ ਸਿੰਘ ਜੀ ਖਾਲਸੇ ਨੂੰ ਕਰਨਗੇ। ਕੁਝ ਦਿਨਾਂ ਦੀ ਇਹ ਕਥਾ ਹੋਵੇਗੀ, ਕਈਆਂ ਨੂੰ ਹੋ ਸਕਦਾ ਮੈਂ ਪਹਿਲਾਂ ਬੇਨਤੀ ਕਰਦੇ ਇਸ ਕਥਾ ਨੂੰ ਸੁਣਦਿਆਂ ਉਬਾਸੀਆਂ ਆਵਣ, ਨੀਂਦ ਆਵੇ, ਕਿਉਂਕਿ ਸਾਰਿਆਂ ਦੀ ਸਮਝ ਵਿੱਚ ਇਹ ਪਕੜ ਵਿੱਚ ਆਉਣੀ ਨਹੀਂ। ਪਰ ਜੇ ਸਾਰਿਆਂ ਨੂੰ ਨਾ ਸਮਝ ਆਵੇ ਇਹਦਾ ਮਤਲਬ ਜਿਨ੍ਹਾਂ ਨੂੰ ਆਉਂਦੀ ਉਹਨਾਂ ਵਾਸਤੇ ਤਾਂ ਕੱਟ ਨਹੀਂ ਨਾ ਸਕਦੇ, ਆਮ ਗਿਆਨੀ ਇਹ ਕਥਾ ਅੱਗੇ ਹੀ ਕੱਟ ਦਿੰਦੇ ਆ। ਤੋ ਇਹਦਾ ਆਪਾਂ ਗੁਰੂ ਸਾਹਿਬ ਦੇ ਚਰਣਾਂ ਦਾ ਆਸਰਾ ਲੈ ਕੇ ਕਥਾ ਸਤਿਗੁਰੂ ਕਰਾਉਣਗੇ। ਤੋ ਪ੍ਰੇਮ ਸਹਿਤ ਮੈਂ ਮਾਫ਼ੀ ਪਹਿਲੋਂ ਮੰਗ ਲੈਂਦਾ ਜੇ ਕਿਸੇ ਨੂੰ ਅੱਗੇ ਆਉਣ ਵਾਲੇ ਦਿਨਾਂ 'ਚ ਇਹ ਕਥਾ ਦਾ ਕੋਈ ਰਸ ਨਾ ਆਵੇ ਜਾਂ ਸਮਝ ਨਾ ਆਵੇ, ਸੁਣੀ ਚੱਲੋ, ਕੁਝ ਨਾ ਕੁਝ ਪੱਲੇ ਜ਼ਰੂਰ ਪਵੇਗਾ, ਕੁਝ ਨਾ ਕੁਝ ਸਮਝ ਵਿੱਚ ਖਾਨੇ 'ਚ, ਕਿਉਂਕਿ ਸਾਰੀ ਗੱਲ ਇੱਕੋ ਦਿਨ ਨਹੀਂ ਸਮਝ ਆ ਜਾਂਦੀ, ਉਹਨੂੰ ਸਮਝਣ ਵਾਸਤੇ ਸਮਾਂ ਲੱਗਦਾ ਹੁੰਦਾ। ਉਹ ਗੁਰੂ ਸਾਹਿਬ ਅੱਗੇ ਆਪਾਂ ਅਰਦਾਸ ਕਰਨੀ, ਮਹਾਰਾਜ ਜੇ ਸਾਨੂੰ ਨਹੀਂ ਸਮਝ ਆਉਂਦੀ, ਗੁਰਾ ਇੱਕ ਦੇ ਬੁਝਾਈ, ਤੁਸੀਂ ਬੁਝਾ ਦਿਓ, ਸਾਨੂੰ ਸਮਝਾ ਦਿਓ। ਤੋ ਸਤਿਗੁਰੂ ਦਇਆ ਦ੍ਰਿਸ਼ਟੀ ਕਰਨ, ਆਉਣ ਵਾਲੇ ਦਿਨਾਂ 'ਚੋਂ ਕਥਾ ਆਪਾਂ ਸਾਰੀ ਵਿਚਾਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ। ਵਾਹਿਗੁਰੂ 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 ਵਾਹਿਗੁਰੂ
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 ਅਚੁੱਤ ਹੈ ਪਾਰ ਬ੍ਰਹਮ
ਅਵਿਨਾਸੀ ਅਗਨਾਸ
ਪੂਰਨ ਹੈ ਸਰਬਮ
ਦੁਖ ਭੰਜਨ ਗੁਣਤਾਸ
ਸੰਗੀ ਹੈ ਨਿਰੰਕਾਰ
ਹੈ ਨਿਰਗੁਣ ਸਭ ਟੇਕ
ਹੈ ਗੋਬਿੰਦ ਹੈ ਗੁਣ ਨਿਧਾਨ
ਜਾਕੇ ਸਦਾ ਵਿਵੇਕ
ਹੈ ਅਪਰਮ ਪਰ ਹਰ ਹਰੇ
ਹੈ ਪੀ ਹੋ ਵਨਹਾਰ
ਏ ਸੰਤਹ ਕੈ ਸਦਾ ਸੰਗ
ਨਿਧਾਰਾਯ ਆਧਾਰ
ਠਾਕੁਰ ਹੋ ਦਾਸ ਰੂਪ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾ नानक दीजै नाम दान,
राखो हिय परोए
प्रभ शरणागति,
कृपा निधि दयाल,
एक अखर हर मन बस्त,
नानक होत निहाल,
गुरु नाम जहाज है,
चढ़ी सुतरे पार,
जो शरदा कर सेव दे,
गुर पार उतारन हार,
गुरु नाम जहाज है,
चढ़ी सुतरे पार,
जो शरदा कर सेव दे,
गुर पार उतारन हार।
वाहे गुरु जी का खालसा, वाहे गुरु जी की फतेह।